ਮਾਗ ਮੱਜਨ ਸੰਗ ਸਾਧੂਆ,
ਹਜ਼ੂਰ ਫਰਮਾਉਂਦੇ ਹਨ ਮਾਗ ਮੱਜਨ ਸੰਗ ਸਾਧੂਆ, ਜਿਵੇਂ ਮਾਘ ਦਾ ਮਹੀਨਾ ਜਿਹੜਾ ਸਾਧ ਸੰਗਤ ਜੀ, ਇਹ ਪ੍ਰਾਗਰਾਜ ਜਿਹੜੀ ਤ੍ਰਿਵੇਣੀ ਹੈ ਇਸ ਦਾ ਮਹੱਤਵ ਇਸ ਪ੍ਰਕਾਰ ਭਾਰਦਵਾਜ ਮੁਨੀ ਹੋਇਆ ਇੱਕ, ਉਸ ਮਾਘ ਦੇ ਮਹੀਨੇ ਸਾਰਿਆਂ ਰਿਸ਼ੀਆਂ ਦੀ ਇਕੱਤਰਤਾ ਇਹ ਕਰਿਆ ਕਰਦੇ ਪ੍ਰਾਗਰਾਜ ਦੇ ਉੱਤੇ, ਸਾਰੇ ਰਿਸ਼ੀ ਮਹਾਤਮਾ ਆਇਆ ਕਰਦੇ ਅਤੇ ਉੱਥੇ ਪਰਮੇਸ਼ਰ ਸੰਬੰਧੀ ਕਥਾ ਹੋਇਆ ਕਰਦੀਆਂ। ਇਸ ਪ੍ਰਕਾਰ ਤ੍ਰਿਵੇਣੀ ਦਾ ਮਹੱਤਵ ਬੜਾ ਭਾਰੀ ਚੱਲਿਆ। ਬਹੁਤ ਸਾਰੇ ਲੋਕ ਮਾਘ ਦੇ ਮਹੀਨੇ ਜਾ ਕੇ ਰਿਸ਼ੀਆਂ ਦੇ ਦਰਸ਼ਨ ਕਰਿਆ ਕਰਦੇ, ਮਹਾਤਮਾ ਤੋਂ ਕਥਾ ਸੁਣਿਆ ਕਰਦੇ। ਇਸ ਪ੍ਰਕਾਰ ਭਾਰਦਵਾਜ ਮੁਨੀ ਨੇ ਇਹ ਤ੍ਰਿਵੇਣੀ ਦਾ ਜਿਹੜਾ ਮਹੱਤਵ ਸੀ ਦੁਨੀਆ 'ਚ ਪ੍ਰਗਟ ਕੀਤਾ ਹੈ। ਉਸ ਕਰਕੇ ਉਦੋਂ ਦੇ ਫਿਰ ਇਸ ਤ੍ਰਿਵੇਣੀ ਦਾ ਮਹੱਤਵ ਬਹੁਤ ਭਾਰੀ ਦੁਨੀਆ ਚੱਲ ਪਿਆ। ਸੋ ਉਹਦੇ ਵਿੱਚ ਜਿੱਥੇ ਗੰਗਾ ਅਤੇ ਜਮੁਨਾ ਅਤੇ ਸਰਸਤੀ ਇਹ ਤਿੰਨੇ ਮਿਲਦੀਆਂ ਹਨ, ਗੰਗਾ ਅਤੇ ਜਮੁਨਾ ਤਾਂ ਪ੍ਰਤੱਖ ਹੀ ਆ ਕੇ ਮਿਲਦੀਆਂ ਹਨ, ਅਤੇ ਸਰਸਤੀ ਜਿਹੜੀ ਕਹਿੰਦੇ ਹੈ ਇਹ ਕਿਲੇ ਦੇ ਵਿੱਚੋਂ ਗੁਪਤ ਹੋ ਕੇ ਮਿਲਦੀ ਹੈ। ਇਸ ਪ੍ਰਕਾਰ ਰਹੋ ਵਿਚਾਰ, ਕਿਉਂ ਜਿੱਥੇ ਉਹ ਤ੍ਰਿਵੇਣੀ ਦਾ ਸੰਗਮ ਹੈ, ਜਿੱਥੇ ਗੰਗਾ ਅਤੇ ਜਮੁਨਾ ਅਤੇ ਸਰਸਤੀ ਦਾ ਤਿਹਾਂ ਦਾ ਮਿਲਾਪ ਹੈ, ਉਹਨੂੰ ਪ੍ਰਾਗਰਾਜ ਤੀਰਥ ਕਹਿੰਦੇ ਹਨ। ਇਸੇ ਪ੍ਰਕਾਰ ਸਾਧ ਸਿੰਘ ਜੀ, ਪ੍ਰਾਗਰਾਜ ਦੀ ਨਿਆਈ ਸਤਸੰਗਤ ਹੈ, ਜਿਹੜੀ ਸਾਧੂਆਂ ਦੀ ਸੰਗਤ ਹੈ ਪ੍ਰਾਗਰਾਜ ਤੀਰਥ ਦੀ ਨਿਆਈ ਹੈ। ਪ੍ਰਾਗਰਾਜ ਤੋਂ ਜਿਵੇਂ ਜਮੁਨਾ ਅਤੇ ਗੰਗਾ ਅਤੇ ਸਰਸਤੀ ਇਕੱਠੀਆਂ ਹਨ, ਇਵੇਂ ਸਾਧ ਸੰਗਤ ਦੇ ਅੰਦਰ ਸਾਧ ਸੰਗਤ ਜੀ ਇਹ ਪ੍ਰਾਗਰਾਜ ਬਣਿਆ ਹੋਇਆ ਹੈ। ਪਹਿਲਾਂ ਤਾਂ ਤ੍ਰਿਕੁਟੀ ਜਿਹੜੀ ਹੈ, ਕਿਹੜਾ ਜਿਹੜੀ ਹੈ ਗੰਗਾ ਸਮਝੀ ਚੰਦਰਮਾ ਦੀ ਸੁਰ, ਅਤੇ ਜਿਹੜੀ ਪਿੰਗਲਾ ਸੂਰਜ ਦੀ ਸੁਰ ਇਹ ਜਮੁਨਾ ਸਮਝੋ, ਅਤੇ ਇਹਦਾ ਜਿਹੜੀ ਗੰਗਾ ਸਮਝ ਚੰਦਰਮਾ ਦੀ ਸੁਰ, ਅਤੇ ਸੁਖਮਨਾ ਜਿਹੜੀ ਹੈ ਸਰਸਤੀ ਸਮਝੋ। ਇਸ ਪ੍ਰਕਾਰ ਕਿਹੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇੱਕ ਠਾਈ, ਇਸ ਪ੍ਰਕਾਰ ਬੇਨੀ ਸੰਗਮ ਤੈਂ ਪਰਾਗ ਮਨ ਮੱਜਨ ਕਰੇ ਕਠਾਈ, ਇਸ ਪ੍ਰਕਾਰ ਦਾ ਇਹ ਦਸਵੇਂ ਦੁਆਰ 'ਚ ਇੱਕ ਸਾਹ ਸੰਗੀ ਤ੍ਰਿਵੇਣੀ ਬਣ ਰਹੀ ਹੈ। ਜੋ ਵੀ ਲੋਕ ਇਸ ਵਿੱਚ ਇਸ਼ਨਾਨ ਕਰਦੇ ਹਨ ਪ੍ਰਾਣਾਯਾਮ ਕਰਕੇ, ਇੱਧਰ ਜੋ ਮਹਾਤਮਾ ਦੀ ਸੰਗਤ ਹੈ ਇਹ ਵੀ ਇੱਕ ਤ੍ਰਿਵੇਣੀ ਤੀਰਥ ਬਣਿਆ ਹੋਇਆ ਹੈ। ਤ੍ਰਿਵੇਣੀ ਤੀਰਥ ਦੀ ਨਿਆਈ ਜਿਹੜੀ ਗੰਗਾ ਪਰਮੇਸ਼ਰ ਦੀ ਭਗਤੀ ਦੇ ਜਿਹੜੇ ਬਚਨ ਕਰਨੇ ਆ, ਉਪਾਸ਼ਨਾ ਦੇ ਬਚਨ ਜਿਹੜੇ ਕਰਨੇ ਹੈ, ਇਹ ਗੰਗਾ ਸੋਹਣੀ ਵਗ ਰਹੀ ਹੈ। ਜਿਹੜੀ ਰਹਿਤ ਬਹਿਤ ਦੱਸਣੀ ਹੈ ਕਰਮ ਦੀ, ਕਿ ਐਂ ਬੋਲਣਾ ਚਾਹੀਦਾ ਹੈ, ਐਂ ਬੈਠਣਾ ਚਾਹੀਦਾ, ਐਂ ਸੇਵਾ ਕਰਨੀ ਚਾਹੀਦੀ ਹੈ, ਇਸ ਪ੍ਰਕਾਰ ਬਹਿਣੀ ਸਹਿਣੀ ਰਹਿਣੀ ਕਹਿਣੀ ਇਹ ਸਿੱਖਣੀ ਚਾਹੀਦੀ ਹੈ। ਇਹ ਕਰਮ ਦੀ ਜਿਹੜੀ ਕਥਾ ਹੈ ਇਹ ਸਭ ਸੰਗਤ ਨਿਤ ਨਿਮਿਤ ਪ੍ਰਾਸਤਿਕ ਕਾਮਕ ਇਹ ਕਰਮਾਂ ਦੀ ਜਿਹੜੀ ਵਿਚਾਰ ਹੈ ਜਮੁਨਾ ਵਗ ਰਹੀ ਹੈ, ਕਿ ਇਹੋ ਜਿਹੇ ਕਰਮ ਕਰਨੇ ਚਾਹੀਦੇ ਹੈ ਜਿਸ ਕਰਮਾਂ ਕਰਕੇ ਲੋਕ ਪ੍ਰਲੋਕ ਸੁਖੀ ਹੋਈਏ, ਜਿਸ ਕਰਕੇ ਕਿਸੇ ਦਾ ਭਲਾ ਹੋਵੇ, ਜਿਸ ਕਰਕੇ ਕਿਸੇ ਦਾ ਬੁਰਾ ਹੋਵੇ, ਉਹ ਕਰਮ ਨਹੀਂ ਕਰਨਾ ਚਾਹੀਦਾ। ਇਹ ਕਰਮਾਂ ਦੀ ਜਿਹੜੀ ਕਥਾ ਜਮੁਨਾ ਵਗ ਰਹੀ ਹੈ ਸੰਗਤ ਦੇ ਅੰਦਰ, ਅਤੇ ਸ੍ਰਸ਼ਟੀ ਗਿਆਨ ਦੀ ਜਿਹੜੀ ਸਰਨਾਮ ਹੈ ਸ੍ਰੇਸ਼ਟ ਦਾ, ਅਸਤੀ ਨਾਮ ਸਥਿਤੀ ਦਾ, ਸ੍ਰੇਸ਼ਟ ਗਿਆਨ ਦੀ ਜਿੱਥੇ ਸਥਿਤੀ ਹੋਵੇ ਉਹ ਸ੍ਰਸ਼ਟੀ ਵਗ ਰਹੀ ਹੈ। ਗਿਆਨ ਦੀ ਜਿਹੜੀ ਕਥਾ ਉਹ ਸ੍ਰਸ਼ਟੀ ਵਗ ਰਹੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਾਧ ਸੰਗਤ ਤ੍ਰਿਵੇਣੀ ਬਣੀ ਹੋਈ ਹੈ। ਤ੍ਰਿਵੇਣੀ 'ਤੇ ਜਿਵੇਂ ਪ੍ਰਾਗਰਾਜ 'ਤੇ ਤੀਰਥ ਕੁੰਭ ਲੱਗਦੇ ਹੈ ਅਤੇ ਇਸ਼ਨਾਨ ਕਰਦੇ ਹਨ, ਇੱਧਰ ਮਹਾਰਾਜ ਸਾਹਿਬ ਕਹਿੰਦੇ ਲਓ ਸੁਣੋ ਤੁਹਾਨੂੰ ਦੱਸੀਏ ਤ੍ਰਿਵੇਣੀ ਕਿਹੜੀ ਹੈ।
ਮਾਘ ਮੱਜਨ ਸੰਗ ਸਾਧੂਆ,
ਸਾਧ ਸੰਗਤ ਜੀ ਉਸ ਵੇਲੇ ਮਕਰ ਰਾਸ ਦਾ ਜਿਹੜੇ ਰਾਸੀ ਹੁੰਦੀ ਹੈ, ਮਕਰ ਮਾਘ ਦੀ ਰਾਸ ਦਾ ਨਾਮ ਹੈ, ਮਕਰ ਰਾਸੀ ਹੁੰਦੀ ਹੈ ਅਤੇ ਮੱਜਨ ਪੁਰਬ ਲੱਗਾ ਹੁੰਦਾ ਹੈ, ਅਤੇ ਸਾਰੀਆਂ ਦੀ ਸੰਗਤਾਂ ਦੀਆਂ ਜਮਾਤਾਂ ਦੀਆਂ ਜਮਾਤਾਂ ਉੱਥੇ ਇਕੱਠੀਆਂ ਹੁੰਦੀਆਂ ਹਨਗੀਆਂ। ਇਸ ਪ੍ਰਕਾਰ ਹੀ ਜਿਹੜੀ ਸਤਸੰਗਤ ਹੈ, ਸਤੋ ਗੁਣ ਜਿਹੜਾ ਹੈ ਇਹ ਮਾਘ ਦਾ ਮਹੀਨਾ ਹੈ। ਸ਼ਾਂਤ ਚਿੱਤ ਜਿਹੜੇ ਪੁਰਖ ਹਨਗੇ, ਸਤੋ ਗੁਣ ਵਾਲੇ ਹੁੰਦੇ, ਇਹ ਮਾਘ ਦਾ ਮਹੀਨਾ ਹੈ। ਅਤੇ ਮਕਰ ਰਾਸੀ ਸਾਧ ਸੰਗਤ ਜੀ ਜਿਹੜੀ ਹੈ ਇਹ ਸਰਦਾ ਰੂਪੀ ਮਕਰ ਰਾਸੀ ਹੈ, ਅਤੇ ਗਿਆਨ ਰੂਪੀ ਸੂਰਜ ਹੈ। ਇਸ ਪ੍ਰਕਾਰ ਅਪਰੋਹ ਗਿਆਨ ਰੂਪੀ ਸੂਰਜ ਹੈ, ਇਹ ਇਸ ਪ੍ਰਕਾਰ ਮਕਰ ਰਾਸੀ ਦਾ ਇਹ ਸੂਰਜ ਹੈ, ਅਤੇ ਸਰਦਾ ਰੂਪੀ ਮਕਰ ਰਾਸੀ ਹੈ, ਅਤੇ ਸਤੋ ਗੁਣ ਵਾਲਾ ਜਿਹੜਾ ਮਾਘ ਦਾ ਮਹੀਨਾ ਹੈ। ਮਹਾਤਮਾ ਦੀ ਜਿਹੜੀ ਸੰਗਤ ਹੈ ਇਹ ਸਭ ਸੰਗੀ ਤ੍ਰਿਵੇਣੀ ਹੈ। ਜੋ ਪਰਮੇਸ਼ੁਰ ਦੀ ਭਗਤੀ ਦੇ ਬਚਨ ਕਰਨੇ ਗੰਗਾ ਵਗ ਰਹੀ ਹੈ, ਜੋ ਪਰਮੇਸ਼ੁਰ ਦੀ ਪ੍ਰਾਪਤੀ ਦੇ ਨਿਸ਼ਕਾਮ ਕਰਮਾਂ ਦਾ ਉਪਦੇਸ਼ ਹੈ ਇਹ ਜਮੁਨਾ ਵਗ ਰਹੀ ਹੈ, ਜਿਹੜੀ ਗਿਆਨ ਦੀ ਵਿਚਾਰ ਹੈ ਸ੍ਰਸ਼ਟੀ ਵਗ ਰਹੀ ਹੈ। ਇਹ ਮਹਾਤਮਾ ਦੀ ਸੰਗਤ ਹੈ, ਤ੍ਰਿਵੇਣੀ ਦਾ ਸੰਗ ਹੈ, ਇਹ ਜਿਹੜਾ ਸਾਧੂਆਂ ਦਾ ਸੰਗ ਹੈ, ਇਹ ਮੱਜਨ ਪੁਰਬ ਲੱਗਾ ਹੋਇਆ ਹੈ। ਉਧਰ ਸਾਧ ਸੰਗਤ ਜੀ ਤ੍ਰਿਵੇਣੀ 'ਚ ਇਸ਼ਨਾਨ ਕਰੀਦਾ, ਇਹਦੇ ਸਾਧ ਸੰਗਤ ਦੀ ਧੂੜ ਜਿਹੜੀ ਪ੍ਰਾਪਤ ਕਰਨੀ ਹੈ ਇਹਦੇ 'ਚ ਇਸ਼ਨਾਨ ਕਰਨਾ ਕਰੋ। ਭਾਈ ਸਾਹਿਬ ਜੀ ਨੇ ਧੂੜ ਦੀ ਬਾਬ ਕਿਉਂ ਕਿਹਾ ਹੈ? ਗੁਰੂ ਸਾਹਿਬ ਨੇ ਆਪ ਲਿਖਿਆ ਸਤਸੰਗਤ ਦੀ ਧੂੜ ਭਰੀ ਉਦਮਿਤਨੀ, ਸਾਧ ਸੰਗਤ ਦੀ ਧੂੜ ਜਦੋਂ ਕੀਰਤਨ ਕਰਦੀ ਜਾਂਦੀ ਹੈ ਸੰਗਤ, ਉਹਨਾਂ ਨੇ ਧੂੜ ਉੱਡ ਕੇ ਜੋ ਅੱਖਾਂ 'ਚ ਪੈਂਦੀ ਹੈ ਅਤੇ ਨਿਹਾਲ ਹੋ ਜਾਈਦਾ ਹੈ। साध की धूड़ करे पुनीत। ऐसे प्रकार जिस प्रकार वचन कीता है महाराज ने, साध धूड़ लख कोट पर आगे, गंगा तो जमुना के करोड़ा 300 के बराबर नहीं है जो सत्संग की धूड़ है। ये वड्डी उच्ची है सत्संग की जी धूड़ है। ये धूड़ न प्राप्त वास्ते सब संगत के थान जो दिनों सोहनी साध के बिंजन तो लावो, सत्संग के बैठने वाले थान जो सब संगत जी झाड़ू देना है, ये संगत की धूड़ प्राप्त करनी है। तो जो तप्पड़ झाड़ विशाल धूड़ी नहाया, जो संगत के बैठने वाली दरिया तप्पड़ सफान उन्होंने झाड़ के बिछाना, ये धूड़ के स्नान करना है। इस प्रकार जो संतों की संगत की धूड़ श्रद्धा करनी है, ये धूड़ी में स्नान करो। ऐसा यह पूर्व लगा होया सच्चे पातशाह कहिंदे ने, ये माघ के महीने द्वारा उपदेश बख्शते हैं।
हर का नाम ते आए सोनो,
सत्संग दे विच परमेश्वर दे नाम नूं ध्याया करो। ध्याना साहब जी ध्याकार वृत्ति करके हुंदा है। ध्याकार वृत्ति उन्हां पुरखों की हुंदी है जिन्हों का ध्याता ते ध्यान ते ते ध्यान वाला जो अंतकरण है अंदर, तो ध्यान वृत्ति का जो लगा होया है, तो ते जिन्हों ध्यांदा है ये तिन्नी इको हो जाण। ध्याता तो अंतकरण है, ध्यान योगियों की वृत्ति है, ध्येय पदार्थ जिहड़े अगे जिस आकार का चिंतन कर रहा वह रूप है। ध्याकार वृत्ति हो जाणी जिन्हों ध्यांदा है, ध्यान वह आसन पावा जिसने जिन्हें कहा कबीर जी, तू तू करता तू हुआ मुझ में रहा न हूं, अपनी हंगता मिट गई, उसनों उचारदा उचारदा उही प्रगट रह गया। इस प्रकार जिहड़ा है ये सब समय जी ध्याना है परमेश्वर के नाम का। ध्यान वाले के अंदर हंकार ना रहे कि मैं ध्याना है, मेरा ध्यान टिकया होया है, जिसनों ध्याना ध्यान रूप हो आसन पावा वह रूप ही हो जाए, यही जी स्थिति पावे चित की, यदा नाम ध्यान है। तो जिस बाबत कह तू तू करता तू हुआ मुझ में रहा रहूं, तेरा सुमन कर रहा है परमेश्वर, तेरा रूप ही हो गए मेरे च, होमे जीवपुणे की नहीं रही है। ये तो है ध्यान की अवस्था, तो ज्ञान की अवस्था दूजे तुक च है। वो जब आपा पर का मिट गया जब देखो तब तू, जदों आपा जरा है जीवपुणे का तुंग पर का वाच अर्थ, तो पर का जरा ईश्वर का है परारूप जो अपने तत्पद का वाच अर्थ, ये जदों मिट गया तो जिथे देखते हैं भगती के प्रताप में लेकर तू शब्द वरत्या भी हूं ना कि निकल जाए। इस प्रकार जिथे देखिए तब तुंग का शोधन करके जो शुद्ध स्वरूप है उ रूप है, ये ज्ञान के लख अर्थ दसाया है। इस प्रकार साहब संगी फरमाते हैं,
हर का नाम ते आए सुनो,
भाई परमेश्वर के नाम नूं ध्याना कर इक चित हो के, फिर परमेश्वर के नाम नूं सर्वा ते भरोसे रूप कन्ना देना है, मारे नाम का सरवण करिया कर। यही जी गल हो गई, एक कन्नों सुनिया दूए कन्न निकल गया, ये लाभ की है? लाभ उसे का है जिहड़ा सरवण करके अंदर बसा लवे चित विच, परमेश्वर के नाम नूं सुनने करके लाभ प्राप्त होंदा है।
सबना नो कर दान,
अन्न दे अधिकारी सारे है, कोई नहीं देखनी चाहिए अन्न देने वे, देखना चाहिए चूड़ा है चम्यार है मुसलमान है कौन है नीच है भंगी है, उन्हें दान अन्न का दान सब नू हक है देना, सबना नू दान देना करो, सबना अधिकारियों नू पढ़ के दान देना करो। उन्हें दान की बात तो जिक्र किया हुआ है, दसम पातशाह ने कहा है, सिकंद पुराण में भी लिखा है, झूमर पान रतन बितरंग दान जगंती जेनरा दाता रौल वे जातंग ब्राह्मण ग्राम शूकर है। जरा तंबाखू पीने वाला ब्राह्मण है उन्होंने जरा दान दिता है, कहते दाता का रूरू नामे नरक जाता है, तो बिल्ली वर्गा मूह हों रूरू नरक का वो पा के साड़िया जाता है, पाक का लहू का नरक है। दाता ब्राह्मण जरा दान लैन वाला पिंड का सूर बन के न्यायी का बिस्तरा खाता फिर है, ये उन्होंने लाभ हों लैन वाले ये सिकंद पुराण के 52वें इतिहास के 52वें श्लोक का जिक्र है। साहब सिंह जी शिव जी ने अपने श्याम कार्तिक पुत्र जी का नाम दुआ सिकंद से उसके ताई उपदेश दिता है। शिव संहिता के बचन आता है कि भविष्य पुराण का 52वें इतिहास का 52वां श्लोक है, इस प्रकार का जिक्र है। फिर कलगी धर्म जी अनुवाद करते हैं, सौ साखी जी लिखा है कि सुन गुरसिखी रहते तजे सलाखू संघ, मरनी मेरे तो अदबले जगत जूठना अंग, सुनो गुरसिखी की रायत है तंबाखू वाले का साथ छे नसवार लैन आए सिगरट पीण वाले, अजकल वह जड़े जरदा कहते खाने तंबाखू रला के भगते नवे नौजवान अजक जरदा खान लग गए तंबाखू के अमल के मारे हुए, इन्हों तंबाखू वाले का साथ छड़ना चाहिए है। जे मरना मर जाए तो बेशक चंगा है, ਪਰ ਜਗਤ ਜੂਠ ਤਮਾਖੂ ਪੀਣ ਵਾਲਿਆਂ ਨਾਲ, ਜਰਦਾ ਖਾਣ ਵਾਲਿਆਂ ਨਾਲ, ਸ਼ਗਤ ਪੀਣ ਵਾਲਿਆਂ ਨਾਲ, ਨਸਵਾਰ ਲੈਣ ਵਾਲੀਆਂ ਮਾਈਆਂ ਨੂੰ ਬੜੀ ਆਦਤ ਹੁੰਦੀ ਹੈ, ਭੈੜੀਆਂ ਨਸਵਾਰਾਂ ਨਾਲ ਤਮਾਖੂ ਦੀਆਂ ਲਈ ਜਾਂਦੀਆਂ ਹਨ, ਉਹਨਾਂ ਦੇ ਨਾਲ ਆਪਦਾ ਅੰਗ ਨਿਸ਼ਾਉਣਾ ਚਾਹੀਦਾ। ਇਹ ਸਿੱਖੀ ਦੀ ਰਹਿਤ ਮਹਾਰਾਜ ਜੀ ਨੇ ਦੱਸੀ ਹੈ ਕਲਗੀ ਦਸਤੇ ਪਾਤਸ਼ਾਹ ਨੇ। ਇਸ ਤਰ੍ਹਾਂ ਵਿਚਾਰ ਰੱਖਣਾ ਚਾਹੀਦਾ ਆਪਦਾ ਇਹੋ ਜਿਹੇ ਬੇਮੁਖ ਆਦਮੀਆਂ ਤੋਂ। ਇਸੇ ਪ੍ਰਕਾਰ ਹੋਰ ਬਚਨ ਹਨ, ਕਹਿੰਦੇ ਹਨ ਆਪ ਬਚਨ ਕੀਤੇ ਹਨ, ਹੋਰ ਇਸੇ ਤਰ੍ਹਾਂ ਸਲੋਕ ਦੋਹਰਾ ਆਉਂਦਾ ਹੈ ਕਿ ਜਿਸ ਪ੍ਰਕਾਰ ਬਚਨ ਆਉਂਦੇ ਹਨ ਮਹਾਰਾਜ ਸਾਹਿਬ ਦੇ, ਕਹਿੰਦੇ ਹਨ ਕਣਕ ਤਮਾਖੂ ਸੇਵੀਏ ਦੇਵਤੇ ਤੱਕ ਜਾਏ, ਜਾਂ ਰੱਤੀ ਜਿੰਨਾ ਵੀ ਤਮਾਖੂ ਪੀਂਦਾ ਹੈ ਨਾ ਥੋੜ੍ਹਾ ਵੀ, ਉਹਦੇ ਦੇਵਤੇ ਬਣੇ ਹੋਏ ਜਿਹੜੇ ਆ ਪਿੱਤਰ ਉਹ ਵੀ ਉਹਨੂੰ ਛੱਡ ਜਾਂਦੇ ਆ। ਪਾਣੀ ਤਾਂ ਕਿ ਹਾਦਕਾ ਮਦਰਾ ਸਮ ਹੋ ਜਾਏ, ਉਹਦੇ ਹੱਥੋਂ ਜਿਹੜਾ ਪਾਣੀ ਦਾਨ ਕੀਤਾ ਸ਼ਰਾਬ ਵਾਂਗੂ ਦੁੱਖਦਾਇਕ ਉਹਨੂੰ ਲੱਗਦਾ ਹੈ। ਇਸ ਪ੍ਰਕਾਰ ਦੀ ਹਾਲਤ ਹੈ। ਇਸ ਕਰਕੇ ਮਹਾਰਾਜ ਦਾ ਹੁਕਮ ਹੈ ਕਿ ਤਮਾਖੂ ਵਾਲੇ ਦੀ ਸੰਗਤ ਨਹੀਂ ਕਰਨੀ ਚਾਹੀਦੀ। ਉਂਝ ਦਾਨ ਸਾਰਿਆਂ ਨੂੰ ਅੰਨ ਦਾ ਦੇਣਾ ਅਧਿਕਾਰ ਹੈ, ਦੇਣਾ ਯੋਗ ਹੈ, ਸਭਨਾ ਅਧਿਕਾਰੀਆਂ ਨੂੰ ਦਾਨ ਦੇਣਾ ਕਰੋ। ਦਾਨ ਬ੍ਰਹਮ ਗਿਆਨ ਵਰਗਾ ਦਾਨ ਹੋਰ ਕਿਸੇ ਨੂੰ ਨਹੀਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਹਨੇ ਦਿੱਲੀ ਤੋਂ ਅੱਗੇ ਲੰਘ ਕੇ ਆਏ ਹੈ, ਇੱਕ ਸਾਧ ਸੰਗਤ ਜੀ ਉੱਥੇ ਤਮਾਖੂ ਪੀਣ ਵਾਲਾ ਆਦਮੀ ਸੀ, ਉਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਤਮਾਖੂ ਛੱਡ ਦੇ। ਹੁਣ ਤਮਾਖੂ ਛੱਡ ਦਿੱਤਾ, ਗੁਰੂ ਸਾਹਿਬ ਨੇ ਸਿੱਖ ਉਸ ਨੂੰ ਬਣਾ ਲਿਆ, ਨਵੇਂ ਪਾਤਸ਼ਾਹ ਨੇ ਜੋ ਸਿੱਖ ਬਣ ਗਿਆ। ਉਹਦੀ ਕੁਲ ਦੇ ਆਦਮੀ ਸਿੱਖ ਬਣੇ ਰਹੇ, ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਨੌਕਰੀ ਵੀ ਕਰਦੇ ਰਹੇ ਰਾਜ ਵਿੱਚ। ਫਿਰ ਭਾਈ ਸੰਤੋਖ ਸਿੰਘ ਜੀ ਦਾ ਜਦੋਂ ਵੇਲਾ ਆਇਆ, ਉਸ ਵੇਲੇ ਅੰਗਰੇਜ਼ਾਂ ਦੇ ਰਾਜ ਦੇ ਵਕਤ ਉਹਦੇ ਸੰਤਾਨ ਦੇ ਆਦਮੀ ਤਮਾਖੂ ਪੀਣ ਲੱਗ ਗਏ ਸੀ। ਭਾਈ ਸੰਤੋਖ ਸਿੰਘ ਕਿਹਾ ਤੇਰੀ ਕੁਲ ਦੇ ਇੱਡੇ ਵੱਡੇ ਹੋਏ ਹੈ, ਗੁਰੂ ਮਹਾਰਾਜ ਸਾਹਿਬ ਤੋਂ ਮਿਹਰ ਹੋਈ ਹੈ, ਅਤੇ ਤੂੰ ਤਮਾਖੂ ਪੀਣਾ, ਤੂੰ ਕੰਗਾਲ ਹੋ ਗਿਆ, ਤੇ ਤੇਰੇ ਕੋਲ ਕੱਖ ਨਹੀਂ, ਰੋਟੀ ਖਾਣ ਨੂੰ ਨਹੀਂ ਹੈ, ਲੀੜਾ ਪਾਉਣ ਨੂੰ ਨਹੀਂ। ਫਿਰ ਤਮਾਖੂ ਛਡਾ ਕੇ ਭਾਈ ਸਾਹਿਬ ਕਹਿੰਦੇ ਸੀ ਅੰਮ੍ਰਿਤ ਛਕਾ ਦਿੱਤਾ ਸੀ ਉਹਨੂੰ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਉਹ ਤਮਾਖੂ ਦੀ ਕੁਸੰਗਤ ਜਿਹੜੀ ਹੈ ਗੁਰਸਿੱਖ ਨੂੰ ਛੱਡਣੀ ਯੋਗ ਹੈ, ਅਤੇ ਉਹਨੇ ਦਾਨ ਜਿਹੜਾ ਦੇਣਾ ਅੰਨ ਆਦਿਕਾਂ ਦਾ, ਬਸਤਰ ਆਦਿਕਾਂ ਦਾ, ਸਭਨਾਂ ਨੂੰ ਅਧਿਕਾਰੀਆਂ ਨੂੰ ਦਾਨ ਦੇਣਾ, ਦਾਨ ਆਪਣੀ ਮੇਰ ਛੱਡ ਕੇ ਸਭ ਕੁਝ ਪਰਮੇਸ਼ਰ ਦਾ ਜਾਣ ਕੇ ਦੇਣਾ ਯੋਗ ਹੈ।
ਸਭਨਾ ਨੂੰ ਕਰ ਦਾਨ,
ਸਭਨਾ ਅਧਿਕਾਰੀਆਂ ਦੇ ਤਾਂ ਦਾਨ ਦੇਣਾ ਕਰੋ।
ਜਨਮ ਕਰਮ ਮਲ ਉਤਰ,
ਦਾਨ ਦੇਣ ਦੇ ਵੇਲੇ ਜਿਵੇਂ ਮੂਸੇ ਪੈਗੰਬਰ ਨੇ ਮਹਾਰਾਜ ਸਾਹਿਬ ਨੂੰ ਕਿਹਾ ਸੀ ਕਿ ਮਹਾਰਾਜ ਮੈਨੂੰ ਵੀ ਕੋਈ ਸਮਾਂ ਦਿਓ ਦਾਨ ਦੇਣ ਦਾ, ਕਹਿਣ ਲੱਗੇ ਮੂਸੇ ਤੇਰੇ ਪਾਸੇ ਦਾਨ ਨਹੀਂ ਦਿੱਤਾ ਜਾਣਾ, ਕਹਿੰਦੇ ਨਹੀਂ ਮਹਾਰਾਜ ਮੈਨੂੰ ਆਗਿਆ ਦਿਓ, ਅੱਜ ਇਸ ਪਿੰਡ ਦੀ ਆਗਿਆ ਦੇ ਦਿਓ। ਕਹਿੰਦੇ ਚੰਗਾ ਤੂੰ ਅੱਜ ਰੋਜੀ ਦੇ ਸਾਰਿਆਂ ਨੂੰ ਪਿੰਡ 'ਚ, ਜਿੱਥੇ ਮੂਸਾ ਪੈਗੰਬਰ ਜੰਮਿਆ ਸੀ ਉਸ ਥਾਂ ਦੇ ਲੋਕਾਂ ਨੂੰ, ਕਹਿੰਦੇ ਜੀ ਮੈਂ ਰੋਜੀ ਦੇ ਦਿੱਤੀ। ਮਹਾਰਾਜ ਨੇ ਕਿਹਾ ਤਾਂ ਸਾਰਿਆਂ ਨੂੰ ਰੋਜੀ ਦਿੱਤੀ ਕਿ ਹਾਂ ਜੀ? ਕਹਿੰਦੇ ਦੋਵਾਂ ਨੂੰ ਰੋਜੀ ਦਿੱਤੀ, ਸੂਰਾਂ ਨੂੰ ਹੀ ਦੱਸੀ। ਕਹਿੰਦੇ ਮਹਾਰਾਜ ਪੈਗੰਬਰ ਸਾਹਿਬ ਦਾ ਪੱਟ ਪਾੜਦਾ ਸੀ ਸੂਰ ਨੇ, ਇਸ ਕਰਕੇ ਸੂਰ ਦੀ ਆਉਣ ਪਾਈ ਉਹਨਾਂ ਦੀ ਸੂਰ ਨਹੀਂ ਖਾਣਾ ਚਾਹੀਦਾ, ਅਤੇ ਇਹ ਇਸ ਕਰਕੇ ਮਹਾਰਾਜ ਇਹਨੂੰ ਬਦ ਨੂੰ ਕੀ ਦੇਣਾ ਸੀ। ਫਿਰ ਇੱਕ ਕਬਰ ਪੱਟ ਕੇ ਮੁਰਗੇ ਦੀ ਜਲ ਵੀ ਕਰਦਾ ਸੀ ਵਕਾਰੀ ਆਦਮੀ, ਉਹਨੂੰ ਨਹੀਂ ਕਹਿੰਦੇ ਮਹਾਰਾਜ ਉਹ ਮਾੜਾ ਕੰਮ ਕਰਦਾ ਸੀ, ਮੁਰਗੇ ਨੂੰ ਵਿਗਾੜ ਰਿਹਾ ਸੀ, ਉਹ ਵਿਕਾਰੀ ਆਦਮੀ ਸੀ। ਕਹਿਣ ਲੱਗੇ ਫਿਰ ਭਾਈ ਮੇਰਾ ਇਹ ਸੁਭਾਗ ਨਾ, ਮੈਂ ਤਾਂ ਸਾਰਿਆਂ ਨੂੰ ਰੋਜੀ ਦੇਣ ਗਏ ਨਹੀਂ, ਕਿਸੇ ਦੇ ਪਰਖ ਕਰਦਾ, ਰੋਜੀ ਸਭ ਨੂੰ ਦਿੰਦਾ ਹਾਂ ਅਤੇ ਕਰਮਾਂ ਦਾ ਹਿਸਾਬ ਵੱਖਰਾ ਉਹਨਾਂ ਦੇ ਨਾਲ ਕਰਦਾ ਹਾਂ। ਇਉਂ ਅਕਿਰਤ ਘਣਾਂ ਨੂੰ ਪਾਲਦਾ ਪ੍ਰਭ ਨਾਨਕ ਸਤਿਬਖਸ਼ਿੰਦ, ਅਕਿਰਤ ਘਣਾਂ ਦੀ ਵੀ ਪਾਲਣਾ ਕਰਦੇ ਸਦਾ ਬਖਸ਼ਿਸ਼ ਕਰਨ ਵਾਲੇ ਹਨ। ਇਉਂ ਸਭਨਾਂ ਦੇ ਤਾਂ ਆਪਣੀ ਮੇਲ ਛੱਡ ਕੇ ਪਰਮੇਸ਼ਰ ਦਾ ਜਾਣ ਕੇ ਦਾਨ ਦੇਣਾ ਕਰੋ।
ਜਨਮ ਕਰਮ ਮਲ ਉਤਰ,
ਜੇ ਐਸਾ ਜੀਵਨ ਨਿਰਕ ਬਣਾ ਲਵੋਗੇ, ਫਿਰ ਤੁਹਾਡੀ ਜਨਮਾਂ ਜਨਮਾਂ ਦੀ ਜਿਹੜੀ ਕਰਮਾਂ ਦੀ ਮੰਦ ਕਰਮਾਂ ਦੀ ਮੈਲ ਲੱਗੀ ਹੋਈ ਹੈ ਅਨੇਕਾਂ ਜਨਮਾਂ ਦੀ, ਉਹ ਤੁਹਾਡੀ ਸਾਰੀ ਮੈਲ ਅੰਦਰ ਵੀ ਉਤਰ ਜਾਏਗੀ।
ਮਨ ਤੇ ਜਾਏ ਗੁਮਾਨ,
ਜਿਹੜਾ ਮਨ ਦੇ ਅੰਦਰ ਗੁਮਾਨ ਹੰਕਾਰ ਹੈ ਨਾ ਵੀ ਅਸੀਂ ਬੜੇ ਸਿਆਣੇ ਹਾਂ, ਇਹ ਵੀ ਚਲਿਆ ਜਾਏਗਾ। ਜਿਸ ਗੁਮਾਨ ਕਰਕੇ ਸਾਧ ਸੰਗਤ ਜੀ ਹੰਕਾਰ ਕਰਕੇ, ਜਿਸ ਵੇਲੇ ਅੰਡਾ ਸੁੱਕਿਆ ਅਸੀਂ ਤੋਤੇ ਦਾ, ਸ਼ਿਵਜੀ ਕਥਾ ਅਮਰ ਕਥਾ ਸੁਣਾਉਣ ਲੱਗਾ ਪਾਰਵਤੀ ਨੂੰ ਅਮਰ ਕਰਨ ਵਾਸਤੇ, ਉਹ ਸੁੱਕਿਆ ਅੰਡਾ ਅਮਰ ਕਥਾ ਸੁਣ ਕੇ ਹਰਾ ਹੋ ਗਿਆ, ਉਗਾਰਾ ਭਰ ਜਾਣਾ ਪਾਰਵਤੀ ਸੌਂ ਗਈ, ਅਤੇ ਉਸ ਵੇਲੇ ਪਤਾ ਲੱਗਾ ਵੀ ਪਾਰਵਤੀ ਸੌਂ ਗਈ ਹੈ। ਉਹ ਅੰਡਾ ਉੱਡ ਕੇ ਉਸ ਵੇਲੇ ਤੋਤਾ ਬਣ ਕੇ ਵਿਆਸ ਦੀ ਇਸਤਰੀ ਦੇ ਅੰਦਰ ਉਵਾਸੀ ਲੱਗੀ ਅਤੇ ਜਾ ਪ੍ਰਵੇਸ਼ ਹੋਇਆ। 12 ਸਾਲ ਉੱਥੇ ਧੂੰਆਂ ਲਾ ਕੇ ਬੈਠਾ ਰਿਹਾ ਸ਼ਿਵਜੀ, ਕਹਿੰਦੇ ਜਦੋਂ ਮਰੂ ਜੰਮੂ ਇਹ ਉਦੋਂ ਮੈਂ ਇਹਨੂੰ ਮਾਰ ਕੇ ਜਾਊਂ। ਇਸ ਪ੍ਰਕਾਰ ਕੀਤਾ ਅਤੇ ਉਸ ਵੇਲੇ ਨਾਰਦ ਮੁਨੀ ਆ ਕਹਿੰਦਾ ਸ਼ਿਵਜੀ ਇੱਥੇ ਬੈਠਾ ਅਤੇ ਮੇਰੀ ਅਮਰ ਕਥਾ ਮੈਂ ਪਾਰਵਤੀ ਨੂੰ ਸੁਣਨਾ ਸੀ, ਉਹ ਗਈ ਸੌਂ, ਅਤੇ ਇਹਨੂੰ ਕਿਉਂ ਸੁਣ ਲਈ ਹੈ? ਅਤੇ ਮੈਂ ਮਾਰ ਕੇ ਅਮਰ ਕਥਾ ਦਾ ਮਹਾਤਮਾ ਕਿਹਾ ਕਿ ਮਰਦਾ ਨਹੀਂ, ਫਿਰ ਤੂੰ ਕਿਵੇਂ ਮਾਰ ਲਏਗਾ? ਸੁਣ ਕੇ ਕੰਨ 'ਚ ਲੈ ਕਰਕੇ ਤਰਸੂਲ ਚੱਕ ਕੇ ਸ਼ਿਵਜੀ ਉੱਥੋਂ ਚਲਿਆ ਗਿਆ। ਫਿਰ 12 ਸਾਲੇ ਉਮਰੇ ਗਰਵਾਸ ਦਾ ਜੰਮਦੇ ਹੀ ਸੁੱਖ ਲਈ ਉਦਾਸੀ, ਮਾਇਆ ਰੋਕਣ ਨੂੰ ਕਿਹਾ ਸੀ ਮਾਇਆ ਰੋਕੀ, ਸੁੱਖ ਦੇ ਉਦਾਸ ਹੋ ਗਿਆ। ਵਿਆਸ ਰਿਸ਼ੀ ਇਹਦਾ ਮੋਹ ਕਰਕੇ ਬੁਲਾਵੇ ਬੋਲੇ ਨਾ, ਕਹਿੰਦੇ ਪਿਤਾ ਮੈਨੂੰ 100 ਜਨਮ ਦਾ ਗਿਆਨ ਹੈ, ਮੈਨੂੰ ਬੁਲਾ ਨਾ, ਮੈਂ ਕੀ ਕਰਾਂ ਮੋਹ ਕਰਕੇ। ਇਸ ਪ੍ਰਕਾਰ ਨੂੰ ਬ੍ਰਗਤੀ ਪੁਣੇ ਦਾ ਗੁਮਾਨ ਸੀ ਸਾਧ ਸੰਗਤ ਜੀ। ਉਹ ਬਰਕਤੀਪੁਰੇ ਨਾਲ ਗੁਮਾਨ ਜਿਹੜਾ ਸੀ, ਫਿਰ ਇਸ ਵਿਆਸ ਨੇ ਕਿਹਾ ਹੇ ਪੁੱਤਰ ਜਾ, ਤੇਰੇ ਅੰਦਰ ਹੰਕਾਰ ਹੈ ਬਰਕਤ ਪੁਣੇ ਦਾ, ਤੇਰਾ ਮੇਟਣ ਵਾਸਤੇ ਜਨਕ ਰਾਜਾ ਸਹਿਜ ਵਿਆਸੀ ਹੈ, ਜਾ ਉਹਨੂੰ ਜਾ ਕੇ ਗੁਰੂ ਤਾਰ। ਜਦੋਂ ਜਨਕ ਦੇ ਕੋਲੇ ਆਇਆ, ਜਨਕ ਕੋਲੇ ਆ ਕੇ ਸੰਕਲਪ ਕੀਤਾ, ਕਹਿਣ ਲੱਗਾ ਕਿ ਰਾਜਾ ਰਾਜਾ ਇਹ। ਉਹ ਜਨਕ ਰਾਜਾ ਕਹਿਣ ਲੱਗਾ ਰਾਜ ਮੇਰੇ ਅੰਦਰ ਤਾਂ ਨਹੀਂ ਵਸਿਆ ਹੋਇਆ, ਕੰਧਾਂ ਦੇ ਨਾਲ ਸੋਨੇ ਦੇ ਕੀਲੇ ਰਤਨ ਜੜ ਹਨ, ਮੇਰੇ ਛਾਤੀ ਤਾਂ ਨਹੀਂ ਠੁਕੇ ਹੋਏ। ਫਿਰ ਉਸ ਵੇਲੇ ਰਾਜੇ ਜਨਕ ਨੇ ਇਹਨੂੰ ਪਰਖਣ ਵਾਸਤੇ ਉਹ ਡਿਊੜੀ ਨੂੰ ਅੱਗ ਲਾ ਦਿੱਤੀ। ਜਦ ਅੱਗ ਨੂੰ ਜੋਰ ਸ਼ਕਤੀ ਨੂੰ ਅੱਗ ਲੱਗੀ ਡਿਊੜੀ ਨੂੰ, ਤੇ ਬਾਹਰ ਨਿਕਲ ਕੇ ਵੇਖਣ ਲੱਗਾ ਜੋ ਡਿਊੜੀ 'ਚ ਤੂੰਬੀ ਤੇ ਫੋੜੀ ਰੱਖ ਕੇ ਆਇਆ ਸੀ ਉੱਥੇ ਲੱਗੀ ਹੈ, ਤੇ ਉੱਠਣ ਲੱਗਾ ਕਹਿੰਦੇ ਕਿੱਥੇ ਚੱਲਿਆ? ਅੱਗੇ ਜੀ ਮੇਰੀ ਤੂੰਬੀ ਤੇ ਪਾਣੀ ਵਾਲਾ ਪਾਤਰ ਜਿਹੜਾ ਫੋੜੀ ਧੂਹੀ ਵਾਲੀ ਉਹ ਪਈ ਹੈ। ਕਹਿੰਦੇ ਗ੍ਰਸਤੀ ਤੂੰ ਆ ਕਿ ਮੈਂ ਦੱਸ, ਤੇਰੀ ਤੂੰਬੀ ਤੇ ਫੋੜੀ ਦਾ ਤੈਨੂੰ ਮਾਣ ਹੋਇਆ, ਤੇ ਮੈਂ ਸੋਨੇ ਦੇ ਕਿੰਨੇ ਲੱਖ ਦੇ ਮੇਰੇ ਮਕਾਨ ਸੜਦੇ, ਮੈਂ ਕੋਈ ਖਿਆਲ ਨਹੀਂ ਕਰਦਾ, ਸੁਣ ਕੇ ਬਹਿ ਗਿਆ ਸੁਖਦੇਵ। ਉਸ ਵੇਲੇ ਕਹਿਣ ਲੱਗਾ ਜੀ ਮੈਨੂੰ ਉਪਦੇਸ਼ ਦਿਓ। ਕਹਿੰਦੇ ਉਪਦੇਸ਼ ਤਾਂ ਦਿਆਂਗੇ ਜੋ ਮਨ ਟਿਕਾਵੇਂਗਾ। ਕਹਿੰਦੇ ਤੁਸੀਂ ਮਨ ਕਿਵੇਂ ਟਿਕਾਉਂਦੇ ਹੋ ਰਾਜ 'ਚ? ਤੇ ਉਸ ਵੇਲੇ ਕਹਿੰਦੇ ਲੈ ਤੇਲ ਦੀ ਥਾਲੀ ਲੈ ਜਾ, ਤੇ ਫੇਰ ਲਿਆ ਫੇਰ ਉਪਦੇਸ਼ ਦਿਆਂਗੇ। ਤੇਲ ਦੀ ਥਾਲੀ ਲੈ ਕੇ ਸੁਖਦੇਵ ਗਿਆ, ਅੱਗੇ ਰੰਗ ਰਾਜ ਨਮਾਇਸ਼ ਬਣਾ ਤੀ ਸਾਰੇ ਸ਼ਹਿਰ ਦੇ ਦਾਲੇ ਮਿਸਲਾਪੁਰੀ ਦੇ। ਸੁਖਦੇਵ ਜਿਹੜਾ ਹੈ ਉਹਦੇ ਨਾਲ ਲੋਕ ਖਹਿ ਖਹਿ ਕੇ ਤੁਰਦੇ ਆ, ਕਿਤੇ ਪਹਿਲਵਾਨ ਕੁਸ਼ਤੀਆਂ ਕਰਦੇ ਆ, ਕਿਤੇ ਨਗ ਤਮਾਸ਼ਾ ਕਰ ਰਹੇ ਹੈ, ਕਿਤੇ ਹੋਰ ਤਮਾਸ਼ੇ ਹੋ ਰਹੇ ਹੈ। ਇਹ ਸਾਰਿਆਂ ਦੀ ਬੀਜੀ ਜਾਂਦਾ, ਥਾਲੀ 'ਚ ਤੇਲ ਪਾਇਆ, ਝਾਗ ਦਾ ਕਿਸੇ ਵੱਲ ਨਹੀਂ ਦਿਲ ਨਾ ਜਾਵੇ। ਲੋਕ ਖਹਿ ਖਹਿ ਕੇ ਲੰਘਦੇ, ਹੌਲੀ ਹੌਲੀ ਆ ਗਿਆ। ਕਹਿਣ ਲੱਗੇ ਕਿਉਂ ਬਈ, ਕੀ ਕੁਝ ਵੇਖ ਕੇ ਆਇਆ? ਕਹਿੰਦੇ ਜੀ ਤੇਲ ਡੁੱਲ ਜਾਂਦੇ ਜੇ ਕੋਈ ਦੇਖਦਾ। ਕਹਿੰਦੇ ਇਸੇ ਤਰ੍ਹਾਂ ਅਸੀਂ ਸਮਝਦੇ ਕਿ ਮਨ ਨਾ ਡੋਲ ਜੇ, ਅਸੀਂ ਕਿਸੇ ਪਦਾਰਥ ਨੂੰ ਨਹੀਂ ਵੇਖਦੇ, ਹਮੇਸ਼ਾ ਆਪਦੇ ਮਨ 'ਤੇ ਪਹਿਰਾ ਦਿੰਦੇ ਹਾਂ। ਸੁਣ ਕੇ ਪੈਰੀ ਪੈ ਗਿਆ। ਕਹਿੰਦੇ ਜੀ ਉਪਦੇਸ਼ ਦਿਓ। ਕਹਿੰਦੇ ਅਜੇ ਤੈਨੂੰ ਮਾਣ ਹੈ, ਉਪਦੇਸ਼ ਤਾਂ ਦਿਆਂਗੇ ਸਾਨੂੰ ਜੱਗ ਕਰ ਲੈਣ ਦੇ ਵੇਲ ਨਹੀਂ। ਜੱਗ ਕਰਦਿਆਂ ਹੋਇਆਂ ਨੇ ਸੁਖਦੇਵ ਨੂੰ ਕੰਧੇ ਨਾਲ ਖੜਾ ਕਰ ਦਿੱਤਾ, ਅਤੇ ਜੱਗ ਕਰਕੇ ਜਨਕ ਰਾਜਾ ਨੇ ਕਿਹਾ ਵੀ ਪੱਤਲਾਂ ਬਾਹਰ ਫਿਰ ਦਿਓ। ਕੰਨ ਤੋਂ ਬਾਹਰ ਸੁੱਕੀਆਂ ਪੱਤਲਾਂ ਸਾਰੀਆਂ 'ਚ ਸੁਖਦੇਵ ਲੁੱਕ ਗਿਆ। ਉਸ ਵੇਲੇ ਸੁਖਦੇਵ ਦਾ ਮਾਣ ਮਿਟਿਆ ਸੀ। ਇਸ ਤਰ੍ਹਾਂ ਜਦੋਂ ਮਾਣ ਮਿਟਿਆ, ਜਨਕ ਨੇ ਕਿਹਾ ਆਹ ਹੁਣ ਅਧਿਕਾਰੀ ਹੈ, ਤੈਨੂੰ ਉਪਦੇਸ਼ ਦੇਈਏ। ਉਸ ਵੇਲੇ ਜੂਠਨ ਜੂਠ ਭਰੀ ਸਰੂਪਰਖ ਨੂੰ ਮਨੁਆ ਤੇਰੇ ਨਾਲ ਲਾਵੇਗੋ। ਜਦੋਂ ਰਸੋਈ ਦੀ ਜੂਠ ਪਈ ਸੁਖਦੇਵ 'ਤੇ, ਮਨ ਨਾ ਡੁਲਾਇਆ, ਉਸ ਵੇਲੇ ਫਿਰ ਜਨਕ ਨੇ ਇਹਨੂੰ ਉਪਦੇਸ਼ ਦਿੱਤਾ ਸੀ। ਸੁਖਦੇਵ ਦੇ ਜਾਗੇ ਸੁਖਦੇਵ, ਇਉਂ ਸੁਖਦੇਵ ਜਾਗ ਪਿਆ ਸੀ ਗਿਆਨ ਅਵਸਥਾ 'ਚ। ਉਹ ਫਰਮਾਉਂਦੇ ਹਨ
ਮਨ ਤੇ ਜਾਏ ਗੁਮਾਨ,
ਜਿਵੇਂ ਸੁਖਦੇਵ ਨੂੰ ਆਪਦੇ ਤਪੱਸਿਆ ਦਾ 100 ਜਨਮ ਦਾ ਗਿਆਨ ਸੀ, ਪਰ ਆਪਣੀ ਵਿਦਿਆ ਦਾ ਹੰਕਾਰ ਸੀ, ਬ੍ਰਗਦਪਣੇ ਦਾ ਹੰਕਾਰ ਸੀ। ਜਿਹਦੀ ਬਾਬਤ ਕਬੀਰ ਸਾਹਿਬ ਨੇ ਕਿਹਾ, ਕਬੀਰ ਮਾਇਆ ਤਈ ਤੋਂ ਕਿਹਾ ਪਿਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਇਹ ਗੁਮਾਨ ਹੈ ਜਿਹੜਾ ਦੁੱਖ ਦੇਣ ਵਾਲਾ ਇੱਡੇ ਇੱਡੇ ਬ੍ਰਗਤਾਂ ਨੂੰ, ਇਹ ਵੀ ਮਨ ਤੋਂ ਮਾਰਾ ਕਹਿੰਦੇ ਚਲਿਆ ਜਾਏਗਾ।
ਕਾਮ ਕ੍ਰੋਧ ਨਾ ਮੋਹੀ ਹੈ,
ਜਿਸ ਕਾਮ ਦੇ ਸੁਣਨੇ ਕਰਕੇ ਸਿੰਘੀ ਰਿਖ ਜਿਹੜਾ ਸੀ, ਇਸਤਰੀ ਦਾ ਨਾਮ ਨਹੀਂ ਸੀ ਜਾਣਦਾ, ਰੂਪ ਨਹੀਂ ਸੀ ਜਾਣਦਾ, ਇਹ ਤਪ ਕਰਦਾ ਸੀ, ਵੇਦ ਪਾਠ ਕਰਦਾ ਸੀ, ਉਹ ਅਗਨਹੋਤਰੀ ਕਰਦਾ ਸੀ। ਇਹਦਾ ਪਿਤਾ ਜਿਹੜਾ ਸੀ ਮੰਡਵ ਰਿਖੀ, ਉਹ ਬਾਹਰ ਤਪ ਕਰਦਾ ਸੀ। ਇੱਕ ਦਿਨ ਇਹਦੇ ਪਾਸ ਲੋਮਸ ਰਾਜੇ ਦੇ ਪਿੰਡ ਸ਼ਹਿਰ ਵਿੱਚ ਮੀਂਹ ਨਹੀਂ ਸੀ ਪੈਂਦਾ, ਉਹਨਾਂ ਕਿਹਾ ਸਿੰਘੀ ਰਿਖ ਜੇ ਆਵੇ ਤਾਂ ਮੀਂਹ ਪੈ ਸਕਦਾ। ਬੜੇ ਯਤਨ ਕੀਤੇ, ਉਹਨੇ ਵਜ਼ੀਰ ਭੇਜੇ, ਅਮੀਰ ਭੇਜੇ, ਸਿੰਘੀ ਰਿਖ ਬਣ ਕੇ ਨਾ ਆਇਆ। ਫਿਰ ਇੱਕ ਬੇਸਵਾਨ ਬੀੜਾ ਚੱਕਿਆ ਕਿ ਅੱਧਾ ਰਾਜ ਮੈਂ ਲੈ ਲਾਂਗੀ ਅਤੇ ਮੈਂ ਲਿਆਉਣੀ ਹੈ। ਇਹ ਬੇਸਵਾਨ ਕੀ ਕੀਤਾ, ਨਾਲ ਸਖੀਆਂ ਲੈ ਲਈਆਂ, ਨਾਲ ਲੈ ਕੇ ਜਿੱਥੇ ਜਦੋਂ ਇਹਦਾ ਪਿਤਾ ਤਪ ਕਰਨ ਚਲਿਆ ਜਾਂਦਾ ਸੀ, ਰਾਤ ਨੂੰ ਇਹ ਇਕੱਠੇ ਹੁੰਦੇ ਸੀ, ਉਸ ਵੇਲੇ ਗਈਆਂ। ਜਿਸ ਵੇਲੇ ਗਈਆਂ ਜਾ ਕੇ ਉੱਥੇ ਇਹ ਸਿੰਘੀ ਰਿਖ ਵੇਖ ਕੇ ਹੈਰਾਨ ਹੋ ਗਿਆ। ਕਹਿਣ ਲੱਗਾ ਤੁਹਾਡੇ ਮੱਥੇ 'ਚ ਕੀ ਚਮਕ ਰਿਹਾ? ਗਹਿਣੇ ਸੀ। ਕਹਿੰਦੇ ਬ੍ਰਹਮ ਲੋਕ ਦੇ ਅਸੀਂ ਰਿਖੀ ਹੈ, ਸਾਡੇ ਤਪ ਦਾ ਪ੍ਰਕਾਸ਼ ਚਮਕ ਰਿਹਾ। ਇਹ ਸੁਣ ਕੇ ਕਹਿੰਦੇ ਬ੍ਰਹਮ ਲੋਕ ਦੇ ਸਾਨੂੰ, ਮੈਨੂੰ ਮੇਵੇ ਖਵਾਓ, ਲੱਡੂ ਪੇੜੇ ਜਲੇਬੀਆਂ ਖਵਾਈਆਂ। ਕਹਿੰਦੇ ਬ੍ਰਹਮ ਲੋਕ ਦੇ ਇਹੋ ਜਿਹੇ ਫਲ ਦਾ ਸਵਾਦ, ਖੁਸ਼ ਹੋ ਗਿਆ। ਖੁਸ਼ ਹੋ ਕੇ ਵੇਖ ਕੇ ਚਿੱਤ ਪਰਚ ਗਿਆ। ਕਹਿਣ ਲੱਗਾ ਮੈਨੂੰ ਨਾਲ ਹੀ ਲੈ ਚੱਲੋ। ਫਿਰ ਇਹ ਨਾਲ ਲੈ ਆਈਆਂ। ਨਾਲ ਲਿਆ ਕੇ ਲਿਖਿਆ ਕਿ 13 ਨਿਆਣੇ ਇਸ ਪ੍ਰਕਾਰ ਆਉਂਦੇ ਆ, ਚੰਦਰਪੁਰ ਨਾਟਕ 'ਚ 13 ਨਿਆਣੇ ਦੇ ਹੋ ਗਏ। ਕਲੰਗੀ ਧਰਨ ਵੀ ਲਿਖਿਆ, ਉਹ ਕੋਈ ਮੋਢੇ 'ਤੇ ਚੱਕੇ ਹੋਏ, ਕੋਈ ਉਂਗਲ ਲਾਏ ਹੋਏ ਹੈ, ਕੋਈ ਪਿੱਛੇ ਤੁਰਿਆ ਆਉਂਦਾ। ਇਸ ਪ੍ਰਕਾਰ ਦੀ ਹਾਲਤ ਵਿੱਚ ਉਹ ਬੇਸਵਾ ਦੇ ਨਾਲ ਇਹ ਆਇਆ ਉਸ ਰਾਜੇ ਦੇ, ਅਤੇ ਮੀਂਹ ਉੱਥੇ ਪਿਆ। ਜਦੋਂ ਮੀਂਹ ਪਿਆ, ਮੀਂਹ ਪੈਣਾ ਨਾ ਹਟੇ, ਉਸ ਵੇਲੇ ਕਹਿਣ ਲੱਗੇ ਕਿ ਇਹਨੂੰ ਰਿਸ਼ੀ ਨੂੰ ਕਦੋਂ ਤਾਂ ਮੀਂਹ ਪੈਣੋ ਹਟੂ। ਫਿਰ ਉਹ ਬੇਸਵਾ ਨੂੰ ਅੱਧਾ ਰਾਜ ਬਣਾ ਕੇ ਰਿਸ਼ੀ ਨੂੰ ਕਿਹਾ, ਤੂੰ ਰਿਸ਼ੀ ਬਣ ਕੇ ਕੀ ਕਰਦਾ? ਨਿਆਣੇ ਨੂੰ ਸਿੱਟ ਕੇ ਫਿਰ ਭੱਜ ਗਿਆ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਇਹ ਕਾਮ ਨੇ ਸਿੰਘੀ ਰਿਖ ਜਿਹੜਾ ਨਾਮ ਨਹੀਂ ਸੀ ਜਾਣਦਾ, ਉਹਨੂੰ ਵੀ ਕਾਮ ਨੇ ਖਰਾਬ ਕੀਤਾ ਸੀ।
ਕ੍ਰੋਧ ਹੈ,
ਜਿਸ ਕ੍ਰੋਧ ਕਰਕੇ ਦਰਵਾਸ਼ਾ ਰਿਸ਼ੀ ਜਿਹੜਾ ਸੀ, ਬੜਾ ਤੇਜ਼ ਸੁਭਾਅ ਸੀ ਇਸਦਾ, ਇਹਦੇ ਘਰ ਦਕਸ਼ ਪ੍ਰਜਾਪਤ ਦੀ ਲੜਕੀ ਸੀ, ਇਹਨੇ ਗੁੱਸੇ ਹੋ ਕੇ ਕਿਸੇ ਨੂੰ ਸ਼ਰਾਫ ਦੇਣ ਲੱਗਾ। ਦਕਸ਼ ਪ੍ਰਜਾਪਤ ਕਹਿਣ ਲੱਗਾ ਵੀ ਮੇਰੀ ਜਿਹੜੀ ਪੁੱਤਰੀ ਹੈ, ਜੇ 100 ਗੁਣਾ ਕਰੇ ਦਰਵਾਸ਼ਾ, ਇਹਦਾ ਫੇਰ ਵੀ ਮਾਫ਼ ਕਰ ਦੀ। ਚੰਗਾ ਕਹਿੰਦਾ ਗਿਣਦਾ ਰਹੂੰ, ਜੇ ਸੌ ਗੁਣਾ ਕੀਤਾ ਫਿਰ ਮਾਫ ਕਰ ਦੂ, ਜੇ ਵੱਧ ਕੀਤਾ ਤਾਂ ਨਹੀਂ ਮਾਫ ਕਰਨਾ। ਉਹ ਸੌ ਗਿਣਦਾ, ਸੌ ਗਲਤੀ ਕਰ ਬੈਠੀ ਉੱਤੇ ਕੁਛ ਨਹੀਂ ਕੀਤੀ, ਉਸ ਵੇਲੇ ਸ਼ਰਾਫ ਦੇ ਕੇ ਭਸਮ ਕਰਤੀ। ਦਸ ਪ੍ਰਜਾਪਤ ਨੂੰ ਉਸੇ ਵੇਲੇ ਕਿਹਾ, ਜਾ ਤੂੰ ਵੀ ਰਿਸ਼ੀ ਏਦਾਂ ਕਰੋਧੀ ਹੈ, ਤੇਰੀ ਵੀ ਨਿਰਾਦਰੀ ਹੋਵੇ। ਉਸ ਵੇਲੇ ਸਭ ਸੰਗਤ ਜੀ ਦੁਰਵਾਸਾ ਰਿਸ਼ੀ, ਜਿਸ ਵੇਲੇ ਭਾਵੇਂ ਕ੍ਰਿਸ਼ਨ ਭਗਵਾਨ ਦਾ ਗੁਰੂ ਸੀ, ਭਾਵੇਂ ਜਮਨਾ ਨਦੀ ਸੁਕਾਤੀ ਸੀ ਨਿਰਾਹਾਰੀ ਕਹਾ ਕੇ, ਪਰ ਫਿਰ ਵੀ ਕ੍ਰੋਧ ਦੇ ਪ੍ਰਤਾਪ ਕਰਕੇ ਇਹਨਾਂ ਜਾਦਵਾਂ ਨੂੰ ਵੀ, ਇਹਨੀ 56 ਕਰੋੜ ਜਾਦਵਾਂ ਨੂੰ ਸ਼ਰਾਫ ਦੇ ਕੇ ਮਾਰਿਆ ਸੀ। ਉਸ ਵਕਤ ਸਾਹਿਬ ਸਿੰਘ ਜੀ ਅਮਰੀਕ ਰਾਜੇ ਦਾ ਬੜਾ ਪ੍ਰਤਾਪ ਸੁਣ ਕੇ ਕਹਿੰਦਾ, ਨਾ ਇਹ ਰਾਜ ਕਰਦਾ ਨਾ ਸਾਡਾ, ਰਿਸ਼ੀਆਂ ਨਾਲ ਬਾਹਲਾ ਪ੍ਰਤਾਪ ਆ ਉਹਦਾ। ਉਹਦੇ ਘਰ ਆਇਆ, ਉਹਨੂੰ ਵਰਤ ਰੱਖਿਆ ਸੀ, ਵਰਤ ਖੋਲ੍ਹਣਾ ਸੀ, ਇਹਨੇ ਕਿਹਾ ਜੀ ਆਪ ਛੇਤੀ ਆਓ, ਭੋਜਨ ਤਿਆਰ ਹੋਵੇਗਾ। ਇਹ ਆਇਆ ਜੀ, ਮੈਂ ਨਦੀ ਨਹਾਉਣ ਗਿਆ, ਉੱਥੋਂ ਨੂੰ ਆਇਆ ਦੀ ਰਾਤ ਹੋਈ, ਰਾਤ ਪਈ, ਦਰਵਾਸ਼ਾ ਆਇਆ, ਜਿਸ ਆਇਆ ਹੁਣ ਵਰਤ ਖੋਲ੍ਹਣਾ ਸੀ, ਹੁਣ ਚਰਨੋਦਕ ਲੈ ਕੇ ਵਰਤ ਖੋਲ੍ਹ ਲਿਆ। ਵਰਤ ਖੋਲ੍ਹ ਕੇ ਚਰਨੋਦਕ ਲੈ ਪੋਖਿਆ। ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਸ਼ਰਾਫ ਦੇਣ ਲੱਗਾ। ਅਮਰੀਕ ਨੇ ਕਿਹਾ, ਮਹਾਰਾਜ ਮੇਰੇ 'ਚ ਤਾਂ ਗੁਨਾਹਾਂ ਦਾ ਮੈਂ ਭਰਿਆ ਹੋਇਆ, ਪਰ ਕਿਹੜਾ ਔਗੁਣ ਕੀਤਾ ਹੈ। ਉਸ ਵੇਲੇ ਸੁਦਰਸ਼ਨ ਚੱਕਰ ਆਇਆ, ਸੁਦਰਸ਼ਨ ਚੱਕਰ ਇਹਦੇ ਉਲਾਲੇ ਅੱਗ ਦੀ ਲਾਟ ਵਾਂਗੂ ਜਦੋਂ ਆਇਆ, ਬਾਹਮਣ ਭੰਨਾ ਜੀਵ ਲੈ ਰੱਖ ਨਾ ਹੰਗਨ ਦੇਰ ਸਵਾਇਆ, ਬਾਹਮਣ ਜੀਵ ਲੈ ਕੇ ਭੱਜਿਆ ਦੇਰ ਤੇ ਰਾਖੀ ਨਾ ਸਕੇ, ਬੜਾ ਯਤਨ ਕੀਤਾ ਸਾਰਿਆਂ ਨੇ। ਬ੍ਰਹਮ ਲੋਕ ਕਿਹਾ, ਬ੍ਰਹਮਨ ਬ੍ਰਹਮ ਲੋਕ ਚੱਗ ਲੱਗ ਜੀ, ਛੇਤੀ ਚਲਿਆ ਗਿਆ, ਸੰਤ ਦਾ ਸਰਾਪਿਆ ਨਹੀਂ ਰੱਖ ਸਕਦਾ। ਸ਼ਿਵ ਜੀ ਨੇ ਕਹਿਤਾ, ਕਲਾਸ ਵਰਤ ਨੂੰ ਅੱਗ ਲੱਗ ਜੇ ਛੇਤੀ ਚਲਿਆ ਗਿਆ। ਵਿਸ਼ਨੂੰ ਨੇ ਕਿਹਾ, ਜਾ ਉਹਦੀ ਸ਼ਰਨ ਪਾਓ ਤਾਂ ਬਚੇਗਾ। ਇਉਂ ਫਿਰ ਆ ਪਿਆ ਸਰਨਾਗਤੀ, ਮਾਰੀ ਦਾ ਅਮਰੀਕ ਛੁਡਾਇਆ। ਜਦੋਂ ਸ਼ਰਨ ਆ ਕੇ ਪਿਆ, ਅਮਰੀਕ ਨੇ ਬਚਾਇਆ ਸੀ। ਇਹੋ ਜਿਹਾ ਕਰੋ ਦਾ ਜਿਹਦੇ ਕਰਕੇ ਦਰਵਾਸ਼ਾ ਸਾਰਿਆਂ ਥਾਂ ਗਿਆ, ਕੋਈ ਵੀ ਨਾ ਰੱਖ ਸਕਿਆ। ਅਖੀਰ ਅਮਰੀਕ ਦੇ ਪੈਰੀ ਪੈ ਕੇ ਉਹਨੂੰ ਸ਼ਾਂਤੀ ਆਈ। ਐਸਾ ਕਰੋ ਦਾ ਜਿਸ ਕਰੋਧ ਕਰਕੇ 21 ਵਾਰ ਪਰਸ਼ੁਰਾਮ ਛਤਰੀਆਂ ਨੂੰ ਮਾਰ ਕੇ ਆਪਦੇ ਪਿਓ ਦਾ ਬਦਲਾ ਲੈਣ ਵਾਸਤੇ ਉਹਨਾਂ ਦੇ ਕੁੰਡ ਵਿੱਚ ਖੂਨ ਦੇ ਨਹਾਉਂਦਾ ਰਿਹਾ, ਇਹ 21 ਵਾਰੀ ਬ੍ਰਾਹਮਣਾਂ ਨੂੰ ਰਾਜ ਦਿੱਤਾ, ਫਿਰ ਵੀ ਛਤਰੀ ਖੋਹ ਲੈਂਦੇ ਰਹੇ। ਇਸ ਪ੍ਰਕਾਰ ਪਰਸ਼ੁਰਾਮ ਰੋਵੇ ਘਰ ਆਇਆ। ਇਹ ਕ੍ਰੋਧ ਦਾ ਪ੍ਰਤਾਪ ਹੈ ਸਾਹਿਬ ਸੰਗਤ ਜੀ, ਉਹ ਕ੍ਰੋਧ ਜਿਸ ਕਰਕੇ ਇਹਦੇ ਇਹਦੇ ਜਿਹੜੇ ਬਲੀ ਸੀ, ਵਿਸ਼ਨੂੰ ਦੇ ਅਵਤਾਰ ਸੀ, ਦਰਵਾਸੇ ਰਿਸ਼ੀ ਵਰਗੇ ਕ੍ਰਿਸ਼ਨ ਦੇ ਗੁਰੂ ਸਨ, ਉਹ ਵੀ ਕ੍ਰੋਧ ਕਰਕੇ ਦੁਖੀ ਹੋਏ। ਅਤੇ ਜਿਸ ਮੋਹ ਦੇ ਪ੍ਰਤਾਪ ਕਰਕੇ ਵਸਿਸ਼ਠ ਮੁਨੀ ਦਾ ਜਦੋਂ ਵਿਸ਼ਵਾਮਿਤਰ ਨੇ 100 ਪੁੱਤਰ ਮਾਰਤਾ, ਉਦੋਂ ਵਿਆਸਾ ਵਿੱਚ ਡੁੱਬਣ ਲੱਗਾ ਵਸਿਸ਼ਠ ਮੁਨੀ। ਫਿਰ ਰਿਸ਼ੀ ਜਾਣ ਕੇ ਵਿਆਸਨ ਡੁੱਬਿਆ ਨਾ, ਫਾਹੀ ਟੁੱਟ ਗਈ। ਫਿਰ ਸਤਲੁਜ ਆ ਕੇ ਡੁੱਬਣ ਲੱਗਾ, 100 ਧਾਰਾ ਹੋ ਕੇ ਸਤਲੁਜ ਵਗ ਗਿਆ। ਸਤਦਰਬ ਨਾ ਉਦੋਂ ਦਾ ਪਿਆ ਹੋਇਆ। ਉਸ ਵੇਲੇ ਪੱਥਰ ਦੇ ਨਾਲ ਜਿੱਥੇ ਕੇਸਗੜ੍ਹ ਸਾਹਿਬ ਸੀ, ਮਹਾਰਾਜ ਪਹਾੜੀ ਹੈ, ਉੱਥੇ ਮੱਥਾ ਮਾਰਨ ਲੱਗਾ। ਆਕਾਸ਼ਵਾਣੀ ਹੋਏ, ਕਹਿੰਦੇ ਹੋ ਰਿਸ਼ੀ ਕਿਉਂ ਇੰਨਾ ਬਰਲਾਪ ਕਰਨਾ। ਕਹਿਣ ਲੱਗਾ, ਮਹਾਰਾਜ ਮੇਰੀ ਕੋਲ ਨਾਸ ਹੋ ਗਈ। ਕਹਿੰਦੇ ਅਰੁੰਕੀ ਦੇ ਜਿਹੜਾ ਪੇਟ ਵਿੱਚ ਆ, ਉਹ ਤਾਂ ਤੇਰੀ ਕੋਲ ਰਹੇਗੀ, ਸਰ ਮੋਹ ਨਾ ਕਰ। ਇਹੋ ਜਿਹਾ ਮੋਹ ਜਿਸ ਨੂੰ ਵਸਿਸ਼ਠ ਮੁਨੀ, ਜਿਹੜਾ ਰਾਮ ਚੰਦਰ ਨੂੰ ਵਸਿਸ਼ਠ ਪ੍ਰਾਣ ਕਹਿੰਦਾ, ਜਗਤ ਲਿਖਿਆ ਹੈ ਅਤੇ ਕਲਪਨਾ ਮਾਤਰੀ ਹੋਏ ਰਾਮ ਚੰਦਰ ਜਗਤ, ਉਹਨੂੰ ਮੋਹ ਖਰਾਬ ਕੀਤਾ ਸੀ। ਇਹੋ ਜਿਹਾ ਪ੍ਰਬਲ ਮੋਹ ਹੈ। ਇਹ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਉਸ ਗੁਰਮੁਖ ਨੂੰ ਨਹੀਂ ਮੋਹ ਸਕੇਗਾ। ਜਿਹੜਾ ਮਨ ਦੇ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਨੂੰ ਧਿਆਵੇਗਾ ਤੇ ਸੁਣੇਗਾ ਜੀ, ਜਿਸ ਲੋਕ ਨੂੰ ਸਾਧ ਸੰਗਤ ਜੀ ਕੁੱਤੇ ਵਾਲਾ ਸੁਭਾਅ ਧਾਰਿਆ ਹੋਇਆ ਹੈ, ਲੋਭੀ ਆਦਮੀ ਕੁੱਤੇ ਵਾਂਗੂ ਰਹਿੰਦਾ ਹੈ, ਜਿਵੇਂ ਕੁੱਤਾ ਹਲਕਿਆ ਜਿਹੜਾ ਉਹਨਾਂ ਦੀ ਪੂਛ ਸਿੱਧੀ ਹੁੰਦੀ ਹੈ, ਇਹ ਲੋਭੀ ਦੇ ਹੱਥ ਸਿੱਧੇ ਰਹਿੰਦੇ ਆ ਮੰਗਲ ਨੂੰ, ਕੁੱਤੇ ਦੇ ਮੂੰਹ 'ਚ ਝੱਗ ਡਿੱਗਦੀ ਹੈ। ਇਹ ਨਿੰਦਿਆ ਕਰ ਲੈਂਦੇ ਜਿਹੜਾ ਨਾਂ ਦੇਵੇ, ਜਿਹੜਾ ਦੇਵੇ ਉਹਦੀ ਉਸਤਤ ਕਰਦਾ ਰਹਿੰਦਾ ਹੈ। ਅਤੇ ਲੋਭੀ ਆਦਮੀ ਆਪਣਾ ਪਰਾਇਆ ਨਹੀਂ ਪਛਾਣਦਾ, ਆਪਦੇ ਗੁਰੂ ਦੀ ਗੋਲਕ ਵੀ ਨਹੀਂ ਛੱਡਦਾ, ਆਪਣੀ ਮਾਂ ਨੂੰ ਵੀ ਮਾਰ ਕੇ ਪੈਸੇ ਖੋਹਣਾ ਚਾਹੁੰਦਾ ਹੈ, ਆਪਣੇ ਪਿਓ ਨੂੰ ਵੀ ਕਤਲ ਕਰਕੇ ਉਹਦੀ ਮਾਇਆ ਖੋਹਣੀ ਚਾਹੁੰਦਾ ਹੈ। ਲੋਭੀ ਆਦਮੀ ਇਹੋ ਜਿਹਾ ਹੈ, ਇਹ ਕੁੱਤੇ ਵੀ ਨਿਆਈ ਹੈ, ਇਹ ਲੋਭ ਰੂਪੀ ਕੁੱਤਾ ਉਹਨਾਂ ਦੇ ਅੰਦਰੋਂ ਨਾਸ ਹੋ ਜਾਵੇਗਾ। ਇਸੇ ਪ੍ਰਕਾਰ ਕੂਕਰ ਦਾ ਜਿਵੇਂ ਸੁਭਾਅ ਆ ਸਾਹਿਬ ਸੰਗਤ ਜੀ, ਇੱਕ ਪੰਡਿਤ ਸੀ ਬੜਾ ਵਿਦਵਾਨ, ਉਹ ਸਭਾ ਦੇ ਵਿੱਚ ਰਾਜੇ ਦੇ ਵਿੱਚ ਇੱਕ ਦਿਨ ਆਇਆ। ਰਾਜੇ ਨੂੰ ਕਹਿਣ ਲੱਗਾ ਕਿ ਹੇ ਰਾਜਾ, ਮੈਨੂੰ ਆਪਦੀ ਸਭਾ 'ਚ ਰੱਖ ਲਾ ਰਾਜ ਪੰਡਿਤ ਬਣਾ ਕੇ, ਇਹ ਜਿਹੜਾ ਪੰਡਿਤ ਹੈ ਇਹ ਤੈਨੂੰ ਬ੍ਰਹਮ ਗਿਆਨ ਨਹੀਂ ਕਰ ਸਕਦਾ। ਉਸ ਵੇਲੇ ਉਹ ਪੰਡਿਤ ਦੇ ਸੁਣ ਕੇ ਬਚਨਾਂ ਨੂੰ ਰਾਜਾ ਪਰਚ ਗਿਆ। ਉਸ ਵਕਤ ਇਹਨੇ ਪ੍ਰਸ਼ਨ ਕੀਤੇ ਪੰਡਿਤ ਨੇ, ਕਹਿੰਦੇ ਪੰਡਿਤ ਪ੍ਰਸ਼ਨ ਕੀਤੇ, ਉਹਨਾਂ ਪ੍ਰਸ਼ਨਾਂ ਦਾ ਪੰਡਿਤ ਉੱਤਰ ਨਾ ਦੇ ਸਕਿਆ, ਜਿਹੜਾ ਪਹਿਲਾ ਪੰਡਿਤ ਸੀ। ਉਸ ਵੇਲੇ ਲੜਕੀ ਨੇ ਕਿਹਾ ਕਿ ਮੈਂ ਉੱਤਰ ਦੇਵਾਂਗੀ। ਇਸ ਲੜਕੀ ਨੇ ਤਿਆਰੀ ਕੀਤੀ ਉੱਤਰ ਦੇਣ ਵਾਸਤੇ। ਇੱਕ ਤਾਂ ਇਹ ਪੁੱਛਿਆ ਸੀ, ਇਸ ਲੋਕ ਵਿੱਚ ਸੁੱਖ ਕੌਣ ਭੋਗਦਾ ਅਤੇ ਪ੍ਰਲੋਕ 'ਚ ਦੁੱਖ ਕੌਣ ਭੋਗੇਗਾ। ਇੱਕ ਇਹ ਪ੍ਰਸ਼ਨ ਸੀ, ਦੂਜਾ ਇਹ ਪ੍ਰਸ਼ਨ ਸੀ ਕਿ ਇਸ ਲੋਕ 'ਚ ਵੀ ਦੁਖੀ ਕੌਣ ਹੈ ਅਤੇ ਅੱਗੇ ਵੀ ਕੌਣ ਦੁਖੀ ਹੋਵੇਗਾ, ਅਤੇ ਇਸ ਲੋਕ 'ਚ ਵੀ ਸੁਖੀ ਕੌਣ ਹੈ, ਅੱਗੇ ਵੀ ਕੌਣ ਸੁਖੀ ਹੋਵੇਗਾ, ਅਤੇ ਲੋਭ ਦਾ ਅਤੇ ਪਾਪ ਦਾ ਬਾਪ ਕੌਣ। ਇਹ ਪ੍ਰਸ਼ਨ ਸਨ। ਉਹਨਾਂ ਪ੍ਰਸ਼ਨ ਨੂੰ ਲੜਕੀ ਨੂੰ ਤਿਆਰ ਹੋ ਕੇ ਇੱਕ ਤਾਂ ਬੇਸਵਾ ਨਾਲ ਲੈ ਲਈ, ਇੱਕ ਸਾਧ ਲੈ ਲਿਆ ਇਸ ਲੋਕ ਚ ਦੁਖੀ ਤੇ ਪਰਲੋਕ ਚ ਸੁਖੀ ਦਾ ਉੱਤਰ ਦੇਣ ਵਾਸਤੇ, ਇਸ ਤਰ੍ਹਾਂ ਸਾਰੇ ਨਾਲ ਲੈ ਕੇ ਇੱਕ ਸ਼ਾਹੂਕਾਰ ਨਾਲ ਲੈ ਲਿਆ ਤੇ ਇੱਕ ਉਹ ਪੰਡਿਤ ਨੂੰ ਕਿਹਾ 500 ਪੰਡਿਤ ਜੀ ਜੇ ਕਥਾ ਕਰੋ ਤੁਸੀਂ ਤਾਂ ਰੁਪਈਆ ਮਿਲਦਾ, ਆਹ ਮਰਿਆ ਕਤੂਰਾ ਮੈਂ ਟੱਲੀਆਂ ਚ ਬਲੇਟ ਦਿੰਦੀ ਹਾਂ ਰਾਜੇ ਦੀ ਸਭਾ ਚ ਤੱਕ ਲੈ ਚੱਲੋ। ਇਹ ਸੁਣ ਕੇ ਪੰਡਿਤ ਨੇ ਮੰਨ ਲਿਆ। ਜਿਸ ਵੇਲੇ ਸਭਾ ਚ ਗਈ ਉਹ ਲੜਕੀ ਉੱਤਰ ਦਿੱਤੇ ਪੰਡਿਤ ਦੀ ਪੁੱਤਰੀ ਨੇ, ਕਹਿਣ ਲੱਗੀ ਹੋ ਰਾਜਾ ਤੈਂ ਪਹਿਲਾਂ ਪੁੱਛਿਆ ਸੀ ਇਸ ਲੋਕ ਚ ਸੁਖੀ ਕੌਣ ਹੈ ਤੇ ਪ੍ਰਲੋਕ ਨਰਕਾਂ ਚ ਕੌਣ ਪੈਂਦਾ, ਬੇਸਵਾ ਇੱਥੇ ਮੌਜਾਂ ਮਾਣਦੀ ਅੰਤ ਨੂੰ ਇਹ ਨਰਕ ਚ ਪਏਗੀ। ਦੂਸਰਾ ਉੱਤਰ ਤਾਂ ਸੀ ਇਸ ਲੋਕ ਚ ਸੁਖੀ ਕੌਣ ਹੈ ਤੇ ਪ੍ਰਲੋਕ ਚ ਸੁਖੀ ਕੌਣ ਹੈ, ਸ਼ਾਹੂਕਾਰ ਹੈ ਉੱਥੇ ਪੁੰਨ ਦਾਨ ਕਰਦਾ ਹੈ, ਪਿੱਛੇ ਵੀ ਪੁੰਨਾਂ ਦਾ ਫਲ ਭੋਗਦਾ ਤੇ ਅੱਗੇ ਨੂੰ ਵੀ ਸੁੱਖ ਭੋਗੇਗਾ। ਅਤੇ ਕਹਿਣ ਪੁੱਛਿਆ ਇੱਥੇ ਦੁਖੀ ਕੌਣ ਹੈ, ਪ੍ਰਲੋਕ ਸੁਖੀ ਕੌਣ ਹੈ, ਤਪੀਆ ਸਾਰੀ ਉਮਰ ਤਪ ਕਰਦਾ ਤੇ ਪ੍ਰਲੋਕ ਚ ਸੁੱਖ ਭੋਗੇਗਾ। ਤੇ ਤੈਂ ਇਸੇ ਤਰ੍ਹਾਂ ਦੇ ਪ੍ਰਸ਼ਨ ਕੀਤੇ ਸਨ, ਇੱਥੇ ਕੌਣ ਦੁਖੀ ਹੈ ਤੇ ਅੱਗੇ ਵੀ ਕੌਣ ਦੁਖੀ, ਕਹਿੰਦੇ ਆ ਲੱਕੜਹਾਰ ਹੈ, ਇਹ ਪਿੱਛੇ ਵੀ ਪੁੰਨਦਾਨ ਨਹੀਂ ਕੋਈ ਕੀਤਾ, ਹੁਣ ਵੀ ਨਹੀਂ ਕੁਛ ਕਰਦਾ, ਇਹ ਹੁਣ ਵੀ ਦੁਖੀ ਹੈ, ਕੰਗਾਲ ਹੈ, ਅੱਗੇ ਨੂੰ ਵੀ ਕੋਈ ਪੁੰਨਦਾਨ ਨਾ ਕਰਨੇ ਕਰਕੇ ਦੁਖੀ ਹੋਵੇਗਾ। ਫਿਰ ਅੱਗੇ ਲੋਭ ਦਾ ਪਾਪ ਦਾ ਬਾਪ ਕੌਣ ਹੈ, ਕਹਿੰਦੇ ਪੰਡਿਤ ਜੀ ਕੱਢ ਦਿਓ। ਹੁਣ ਉਸ ਵੇਲੇ ਉਹ ਪੰਡਿਤ ਜਿਹੜਾ ਉਹ ਰਾਜਪੰਡ ਨੂੰ ਹਟਾਉਣਾ ਚਾਹੁੰਦਾ ਸੀ, ਇਹਦੇ ਕੱਛੇ ਮਾਰਿਆ ਸੀ, ਉਹ ਲੀਰਾਂ 'ਚ ਲਪੇਟ ਕੇ ਵੇਖਣੀਆਂ ਟੱਲੀਆਂ 'ਚ ਕਤੂਰਾ ਮਰਿਆ ਹੋਇਆ, ਕਹਿੰਦੇ 500 ਰੁਪਈਆ ਲੈਣਾ ਕਰਕੇ ਮਰਿਆ ਕਤੂਰਾ ਚੱਕ ਲਿਆ ਹੈ, ਇਸ ਕਰਕੇ ਇਹ ਦੇਖ ਲਓ ਇਹ ਐਸਾ ਲੋਭੀ ਆਦਮੀ ਹੈ, ਕਿਉਂ ਜਿਹੜਾ ਲੋਭ ਮਰਿਆ ਕਤੂਰਿਆਂ ਨੂੰ ਚੁਕਾਉਣ ਵਾਲਾ ਹੈ ਉਹ ਵੀ ਨਾਸ਼ ਹੋ ਜਾਂਦਾ ਹੈ।
ਸੱਚਾ ਮਾਰਗ ਚੱਲਦੇ ਆ
ਜੋ ਭਾਈ ਸਚਿਆਈ ਦੇ ਮਾਰਗ ਜੀ ਗੁਰੂ ਸਾਹਿਬ ਜੀ ਕਹਿੰਦੇ ਚੱਲਦੇ ਹਨ ਗੁਰਮਤਿ ਉਸਤ
ਕਰੇ ਜਹਾਂ,
ਉਹਨਾਂ ਦਾ ਸਾਰਾ ਸੰਸਾਰ ਉਸਤ ਕਰਦਾ, ਮਹਿਮਾ ਕਰਦਾ, ਵਡਿਆਈ ਕਰਦਾ ਹੈ।
ਅਠਾਰ
ਤੀਰਥਾਂ ਦੇ ਇਸ਼ਨਾਨ ਦਾ ਜਿੰਨਾ ਸਾਰਾ ਪੁੰਨ ਹੈ ਉਹਨਾਂ ਪਿਆਰਿਆਂ ਨੂੰ ਪੁੰਨ ਪ੍ਰਾਪਤ ਹੁੰਦਾ ਹੈ।
ਦਇਆ ਪਰਵਾਨ,
ਜਿਹੜੀ ਜੀਵਾਂ ਤੇ ਦਇਆ ਕਰਨੀ ਇਹ ਪ੍ਰਮਾਣਿਕ ਹੈ। ਜਿਵੇਂ ਸਾਧ ਸੰਗਤ ਜੀ ਇੱਕ ਦਿਨ ਜਲਿਸ਼ਟਰ ਦੇ ਅੰਦਰ ਖਿਆਲ ਫੁਰਿਆ, ਕ੍ਰਿਸ਼ਨ ਭਗਵਾਨ ਜੀ ਮੈਨੂੰ ਕਹਿੰਦੇ ਆਓ ਰਾਜਨ, ਮੈਨੂੰ ਕਦੇ ਵੀ ਭਗਤ ਨਹੀਂ ਕਿਹਾ, ਉਹਦੇ ਅੰਦਰ ਇਹ ਭੁੱਖ ਸੀ ਕਿ ਮੈਨੂੰ ਭਗਤ ਜੀ ਕਹਿਣ। ਇੱਕ ਦਿਨ ਦੀ ਗੱਲ ਹੈ, ਇਹ ਰਾਜਾ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ, ਉੱਥੇ ਇੱਕ ਭੀਲਾਂ ਦੀ ਲੜਕੀ ਜਿਹੜੀ ਸੀ ਮਹਾਂਭਾਰਤ 'ਚ ਕਥਾ ਆਉਂਦੀ ਹੈ, ਉਹ ਗੋਹੇ ਚੁਗਣ ਗਈ ਅਤੇ ਉਹਦੇ ਬੱਚਾ ਨਾ ਪੈਦਾ ਹੋਏ, ਉਹ ਦੁਖੀ ਹੋਈ ਰੋ ਰਹੀ ਹੈ। ਇਸ ਰਾਜੇ ਨੇ ਕਿਹਾ ਕਿ ਹੋ ਬੀਬੀ ਤੇਰੇ ਤਾਂ ਕੀ ਤਕਲੀਫ ਹੈ, ਕਹਿੰਦੀ ਜੀ ਅਸੀਂ ਮੂਰਖ ਲੋਕ ਹਾਂ, ਮੇਰੇ ਬੱਚਾ ਪੈਦਾ ਹੋਣ ਵਾਲਾ ਸੀ, ਮੈਂ ਲੱਕੜਾਂ ਅਤੇ ਗੋਹੇ ਚੁਗਣ ਵਾਸਤੇ ਬਣ ਕੇ ਆ ਗਈ, ਹੁਣ ਬੱਚਾ ਨਹੀਂ ਪੈਦਾ ਮੈਂ ਦਾਈ ਤੋਂ ਬਿਨਾ। ਜੇ ਦਸ਼ਟਰ ਕਹਿਣ ਲੱਗਾ ਹੋ ਬੀਬੀ ਜੇ ਤੂੰ ਸੰਕੋਚ ਨਾ ਕਰੇ, ਮੈਂ ਆਪਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੈਂ ਤੇਰੇ ਪੇਟ ਨੂੰ ਮਰਦਿਆਂ ਦਾਈ ਦੀ ਸੇਵਾ ਕਰਦਿਆਂ। ਇਹ ਜੇ ਦਸ਼ਟਰ ਨੇ ਅੱਖਾਂ 'ਤੇ ਅੱਗੇ ਪੱਟੀ ਬੰਨ੍ਹ ਕੇ ਦਾਈ ਵਾਲਾ ਕੰਮ ਕੀਤਾ, ਉਹ ਬੱਚਾ ਪੈਦਾ ਹੋ ਗਿਆ। ਜਦੋਂ ਘਰ ਵਿੱਚ ਆਇਆ ਕ੍ਰਿਸ਼ਨ ਜੀ ਮੇਰੇ, ਕਹਿੰਦੇ ਆਓ ਭਗਤ ਜੀ, ਕਹਿੰਦੇ ਮਹਾਰਾਜ ਮੈਂ ਕਿਹੜਾ ਭਗਤ ਦਾ ਕੰਮ ਕੀਤਾ, ਕਹਿੰਦੇ ਇਹੋ ਜਿਹੜੀ ਦਇਆ ਕੀਤੀ ਹੈ ਨਾ ਇਹ ਭਗਤੀ ਹੈ ਤੇਰੇ ਅੰਦਰ, ਤੈਂ ਰਾਜੇ ਦਾ ਪੁੱਤਰ ਹੁੰਦਿਆਂ ਹੋਇਆ ਰਾਜਾ ਹੁੰਦਿਆਂ ਹੋਇਆ ਫਿਰ ਭੀਲਾਂ ਦੀ ਲੜਕੀ ਦੇ ਦਾਈ ਦੀ ਸੇਵਾ ਕਰਕੇ ਤਾਂ ਉਹਦਾ ਪੁੱਤਰ ਜਮਾਤਾ ਹੈ, ਇਸ ਕਰਕੇ ਜੀਆਂ 'ਤੇ ਦਇਆ ਕਰਨੀ ਪ੍ਰਵਾਨ ਹੈ। ਇਵੇਂ ਸਾਧ ਸੰਗਤ ਜੀ ਇਹ ਤਾਂ ਇੱਕ ਜਲਿਸ਼ਟਰ ਦੀ ਗੱਲ ਹੈ, ਸਿੰਘਾਂ ਦੀ ਗੱਲ ਸੁਣੋ, 7 ਮਹੀਨਿਆਂ ਦੇ ਜਿਹੜੇ ਸਿੰਘ ਅਤਿਅੰਤ 7 ਸਿੰਘਾਂ ਦੇ ਭੁੱਖੇ ਸਨਗੇ, ਉਹ 7ਵੇਂ ਦਿਨ ਭਾਈ ਤਾਰੂ ਸਿੰਘ ਨੇ ਪ੍ਰਸ਼ਾਦਾ ਲਿਆ ਕੇ ਜੰਗਲ 'ਚ ਦਿੱਤਾ, ਹਿੰਦੀਆਂ ਲੜਕੀਆਂ ਦੇ ਤਾਂ 18,000 ਨੂੰ ਗਿਰਜੇ ਪਕੜੀ ਜਾ ਰਹੇ ਸਨ, ਉਹਨਾਂ ਦੀ ਬੇਅਦਬੀ ਕਰਦੇ ਸਨ। ਇਸ ਪ੍ਰਕਾਰ ਸਿੰਘਾਂ ਨੂੰ ਕਿਹਾ ਕਿ ਭਾਈ ਤਾਰੂ ਸਿੰਘ ਜੀ ਮਹਾਰਾਜ, ਹਿੰਦੀਆਂ ਬੱਚੀਆਂ ਰੋਂਦੀਆਂ ਜਾ ਰਹੀਆਂ ਸਨ, ਉਹਨਾਂ ਦੇ ਮਾਪੇ, ਉਹਨਾਂ ਦੇ ਪਤੀ, ਕਿਸੇ ਰਾਜੇ ਰਾਣੇ ਨੇ, ਕਿਸੇ ਰਾਜਪੂਤ ਰਾਜੇ ਨੇ ਕਿਸੇ ਨੇ ਰੱਖਿਆ ਨਹੀਂ ਕੀਤੀ, ਗਿਰਜੇ ਫੜੀ ਜਾਂਦੇ ਸੀ। ਸਿੰਘਾਂ ਨੇ ਟੋਕਰੇ 'ਚ ਪ੍ਰਸ਼ਾਦੇ ਮੋੜ ਕੇ ਕਹਿੰਦੇ ਫਿਰ ਰੋਟੀ ਖਾਵਾਂਗੇ ਜਿਉਂਦੇ ਰਹੇ ਤਾਂ। ਉਸੇ ਵਾਲੇ ਵੱਲੋਂ ਕੇ ਹੈਡ ਦੇ ਉੱਤੇ ਜਾ ਕੇ ਸਾਧ ਸਿੰਘ ਜੀ ਨੇ ਲੜਕੇ ਨੂੰ 18,000 ਨੂੰ ਛਡਾਇਆ ਅਤੇ ਫਿਰ ਸਿੰਘਾਂ ਨੂੰ ਪ੍ਰਸ਼ਾਦਾ ਛਕਿਆ ਸੀ, ਇਹ ਜੀਆਂ 'ਤੇ ਦਇਆ ਕਰਨੀ ਹੈ। ਇਸ ਪ੍ਰਕਾਰ ਦੀ ਪ੍ਰਵਾਨ ਹੈ, ਜਿਹੜਾ ਆਪਾਂ ਵਾਰ ਕਰਕੇ ਗਰੀਬਾਂ ਦੀ ਰੱਖਿਆ ਕਰਨੀ ਹੈ, ਇਹ ਸਭ ਤੋਂ ਵੱਡਾ ਮਹੱਤਵ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਆ 68 ਤੀਰਥਾਂ ਦੇ ਸਾਰੇ ਪੁੰਨ ਇਸ਼ਨਾਨ ਦੇ ਉਹਨਾਂ ਨੂੰ ਪ੍ਰਾਪਤ ਹੋ ਗਏ, ਜਿਹੜਾ ਜੀਆਂ 'ਤੇ ਦਇਆ ਕਰਦੇ ਹੈ ਉਹ ਪ੍ਰਮਾਣ ਨਹੀਂ ਕਰਨ, ਭਾਵੇਂ ਭੁੱਖੇ ਰਹਿੰਦੇ ਸੀ ਜੰਗਲਾਂ 'ਚ ਰਹਿੰਦੇ ਸੀ, ਫਿਰ ਵੀ ਸਿੰਘ ਐਡਾ ਪਰਉਪਕਾਰ ਕਰਦੇ ਸਨ। ਅੱਜ ਹੁਣ ਭਾਵਾਂ ਘਰਾਂ ਬਾਰਾਂ ਵਾਲੇ ਹਾਂ, ਫਿਰ ਵੀ ਪਾਰਟੀ ਵਾਜੀ ਫਸ ਕੇ ਆਪਣੇ ਆਪ ਨੂੰ ਥੋੜ੍ਹੇ ਛੋਟੇ ਬਣਾ ਰਹੇ ਹਾਂ, ਅਤੇ ਘੱਟ ਗਿਣਤੀ ਦੇ ਕਰਕੇ ਵੀ ਫਿਰ ਵੀ ਜਥੇਬੰਦ ਨਹੀਂ ਰਹਿ ਸਕਦੇ, ਇਹੀ ਜੀ ਸਾਡੀ ਦੁਰਦਸ਼ਾ ਦੀ ਹਾਲਤ ਹੋ ਰਹੀ ਹੈ। ਇਸੇ ਪ੍ਰਕਾਰ ਫਰਮਾਉਂਦੇ ਹਨ
ਜੀ ਦਇਆ ਪਰਵਾ,
ਆਪਣੀ ਜੀ 'ਤੇ ਵੀ ਦਇਆ ਕਰਨੀ ਚਾਹੀਦੀ, ਮੇਰਾ ਜੀ ਜਿਹੜਾ ਹੈ ਮਹਾਰਾਜ ਮਨੁੱਖਾ ਜਨਮ ਦਿੱਤਾ ਹੈ, ਇਹਦੇ ਤਰਸ ਕਰਕੇ ਮੈਂ ਇਹਨੂੰ ਮੁਕਤ ਕਰ ਲਵਾਂ, ਭਜਨ ਕਰ ਲਵਾਂ, ਆਪਣੇ ਜੀਵਨ ਨੂੰ ਉੱਚਾ ਕਰ ਲਵਾਂ, ਇਹ ਆਪਣੇ ਜੀ 'ਤੇ ਦਇਆ ਕਰਨੀ ਵੀ ਪ੍ਰਮਾਣਿਕ ਹੈ।
ਜਿਸ ਨੂੰ ਦੇਵੈ ਦਇਆ ਕਰ,
ਇਹ ਗੁਣ ਜਿਹਨਾਂ ਨੂੰ ਮੇਰਾ ਪਰਮੇਸ਼ੁਰ ਦਇਆ ਦ੍ਰਿਸ਼ਟੀ ਕਰਕੇ ਬਖਸ਼ ਦਿੰਦਾ ਹੈ,
ਸੋਈ ਪੁਰਖ ਸੁਜਾਨ,
ਉਹੀ ਪੁਰਖ ਭਾਈ ਸੁਜਾਨ ਚਤੁਰ ਸਮਝਣੇ ਚਾਹੀਦੇ ਹੈ। ਉਹੀ ਸ੍ਰੇਸ਼ਟ ਗਿਆਨਵਾਨ ਪੂਰਨ ਪੁਰਖ ਹਨ
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਜਿਨ੍ਹਾਂ ਨੂੰ ਆਪਣਾ ਪ੍ਰਭੂ ਹੈ, ਹੋਰ ਕੋਈ ਨੀ ਆਪਣਾ ਦੁਨੀਆਂ ਚ, ਆਪਣਾ ਪਰਮੇਸ਼ਰ ਮਿਲ ਗਿਆ ਹੈ।
ਨਾਨਕ ਤਿੰਨ ਕੁਰਬਾਨ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਮਾਘ ਸੁੱਚੇ ਸੇ ਕਾਂਢੀ ਹੈ,
ਮਾਘ ਦੇ ਮਹੀਨੇ ਦੁਆਰਾ ਕਹਿੰਦੇ ਮਾਘ ਸਤੋ ਗੁਣ ਵਾਲੇ ਹਿਰਦੇ, ਉਹ ਪੁਰਖ ਸੁੱਚੇ ਪਵਿੱਤਰ ਕਹੀਦੇ ਹਨ।
ਜਿਨ ਪੂਰਾ ਗੁਰ ਮਿਹਰਬਾਨ,
ਜਿਨ੍ਹਾਂ ਤੇ ਪੂਰਨ ਸਤਿਗੁਰੂ ਜੀ ਦੀ ਮਿਹਰਬਾਨੀ ਹੈ, ਪੂਰਨ ਕਿਰਪਾ ਹੈ, ਧੰਨ ਉਹ ਜੀਵਨ ਹੈ ਉਹਨਾਂ ਪੁਰਖਾਂ ਦੇ, ਪੂਰਨ ਗੁਰਾਂ ਦੀ ਕਿਰਪਾ ਕਰਕੇ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ, ਪਰਉਪਕਾਰੀ ਹਨ, ਜਿਨ੍ਹਾਂ ਤੇ ਮਹਾਰਾਜ ਸਾਨੂੰ ਕਿਰਪਾ ਦ੍ਰਿਸ਼ਟੀ ਕੀਤੀ ਹੈ। ਇਉਂ ਭਾਈ ਪੂਰਨ ਸਤਿਗੁਰੂ ਦੀ ਮਿਹਰਬਾਨੀ ਦੇ ਆਪਾਂ ਪਾਤਰ ਬਣੀਏ, ਪਰਮੇਸ਼ੁਰ ਦਾ ਨਾਮ ਜਪੀਏ, ਹੋਮੇ ਛੱਡੀਏ, ਭਾਣਾ ਮੰਨੀਏ, ਇਸ ਪ੍ਰਕਾਰ ਭਾਈ ਮਹਾਰਾਜ ਦੀ ਮਿਹਰਬਾਨੀ ਹੋਵੇਗੀ, ਫਿਰ ਅਸੀਂ ਸੁੱਚੇ ਪਵਿੱਤਰ ਹੋਵਾਂਗੇ। ਇਹ ਮਾਘ ਦੇ ਮਹੀਨੇ ਦੀ ਮਹਾਰਾਜ ਇੱਥੇ ਸਮਾਪਤੀ ਇਸ ਪ੍ਰਕਾਰ ਕਰਦੇ ਹਨ।
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਨਾਨਕ ਤਿੰਨ ਕੁਰਬਾਨ,
ਮਾਘ ਸੁੱਚੇ ਸੇ ਕਾਂਢੀ ਹੈ, ਜਿਨ ਪੂਰਾ ਗੁਰ ਮਿਹਰਬਾਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।